770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ? ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5157-5
दोस्त रुपिंदर हे वालों बहुत निघा जी आया। हर संडे की तरह एक तो दो मैं लैके हाजिर हाँ। अज एक नवा ऐसा मुद्दा, ऐसा एक इशू जो सारी दुनिया दे विच बहुत डिस्कस किया जाता है, खास तौर पर असी फोकस करते हैं जदों अपने एरिए कैनेडा दे विच पंजाबी कम्यूनिटी, साड़ी कम्यूनिटी और खास तौर पर सिख भाईचारा। यो एक ऐसा दुखदाई इशू है जिदे बारे हर घर दे विच जरूर कदे ना कदे गल हुंदी है और किसी ना किसी तरीके दे नाल साडा हर परिवार इस दे नाल किते ना किते जुड़िया होया है। अज दा जो असी मुद्दा डिस्कस करांगे वो है ड्रग अब्यूज़। बच्चियां दे विच ड्रग दा यूज़, मैं जदों बच्चे कहिंदा आ माँ बाप लई 24 साल 25 साल 30 साल दा बच्चा भी बच्चा ही हुंदा है, मगर साडा फोकस इस चीज़ उत्ते होएगा कि की केवल जो लोग ड्रग वेचते ने उन्हां बारे माड़ा बोलिया, कि शहर दे बारे सिटी नू ब्लेम कीतिया, जां केवल इन्ना गल कीतिया कि सरकार जां पुलिस ओ जरिया कोई एक्शन नहीं लै रही कि इन्ना काफ़ी है। कि असी एज पेरेंट्स साडियां की जिम्मेवारियां बनदियां ने, कि ड्रग उदों रोकनी चाहीदी है जदों सानू पता लगता है कि साडा बच्चा जिहड़ा आ ओ ड्रग दे विच है। किन्ने ही मौतां, किन्ने ही नौजवान बहुत यंग बच्चे जिहड़े आ ओ इस बीमारी का शिकार हो चुके ने। बहुत सारे माँ बाप जिहड़े आ उन्हां ने अपने जवान बच्चियां दीआं अर्थियां अपने मोढ़े ते चुकियां ने, मगर एक ऐसी प्रॉब्लम है जो कोई माँ बाप कदी भी डिस्कस नहीं करता। असी इस चीज़ नू ओपनली एक्सैप्ट नहीं करते और इस चीज़ बारे गल नहीं करते कि साडा बच्चा या किसी की मौत जड़ी है वह ड्रग ओवरडोज़ करके या ड्रग करके हुई है, मगर जड़े साडे फुनरल होम्स ने उन्हां दे स्टैट्स बड़े डिफरेंट दसदे है। और बहुत वारी क्योंकि असी इस ऐसी नामुराद जो इशू है वो उत्ते असी अखां मीटियां हुई ने, असी उन्हूं एक्सैप्ट नहीं करते एज अ कम्यूनिटी, मगर ये दिनों दिन रोज़ वध रही है। अज दा मुद्दा इस चीज़ उत्ते है कि ना असी पुलिस नू फोर्स कर सकते हैं, ना असी सिटी नू फोर्स कर सकते हैं और ना ही असी जिथों ड्रग आ रही है उत्थे असी रोक सकते हैं, मगर कित जिथे असी रोक सकते हैं असी उहदी गल करांगे। आने वाले टाइम दे विच अगले एक घंटे दे विच तुहाडे नाल इह सारी डिस्कशन होएगी, तुहाडे विचार भी ले जाणगे और जे समा होया तो असी डिस्कस करांगे कि की 23 सितंबर नू थ्रोन स्पीच तो बाद जस्टिन ट्रूडो प्रधानमंत्री सरकार गिराउण विच खुद कोशिश करनगे जां ओपोजिशन जिहड़ी आ ओह मिनोरिटी गवर्नमेंट जिहड़ी आ उहनू गिराएगी और उहदा साडे ते की असर होएगा एज कनेडियन, असी की वेखना चाहुंदे आ कोविड दे बाद, कोविड दी स्टेज 3 दे विच की 2020 एक होर इलैक्शन। इस तो पहला कि असी प्रोग्राम वाल अगे वधीए, मैं स्टूडियो दा नंबर तुहाडे नाल शेयर करना चाहुंदा 416-620-1778 416-620-1778। तुसी स्टूडियो दे नंबर ते कॉल करके साडे प्रोग्राम नाल लाइव जुड़ सकदे हो, अपने विचार दे सकदे हो ਔਰ ਜੋ ਵੀ ਤੁਸੀਂ ਇਸ ਮੁੱਦੇ ਉੱਤੇ ਕਹਿਣਾ ਚਾਹੁੰਦੇ ਹੋ ਉਹ ਤੁਸੀਂ ਕਹਿ ਸਕਦੇ ਹੋ। ਸਿਰਫ ਇੰਨੀ ਹੀ ਰਿਕੁਐਸਟ ਹੈ ਕਿ ਆਪਣੀ ਲੈਂਗੁਏਜ ਉਹਦਾ ਧਿਆਨ ਰੱਖੋ। ਸਾਡੇ ਇਹ ਪ੍ਰੋਗਰਾਮ ਜਿਹੜਾ ਆ ਬਹੁਤ ਘਰਾਂ ਦੇ ਵਿੱਚ ਮਾਵਾਂ ਭੈਣਾਂ ਹੋਰ ਸਾਰੀਆਂ ਸੁਣ ਰਹੀਆਂ ਅਕਰੋਸ ਦਾ ਗਲੋਬ। ਸੋ ਸਾਡੀ ਲੈਂਗੁਏਜ ਬਹੁਤ ਚੰਗੀ ਹੋਏ। ਔਰ ਦੂਸਰਾ ਥੋੜ੍ਹਾ ਬਰੀਫ ਰੱਖੋ ਤਾਂ ਕਿ ਅਸੀਂ ਮੁੱਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਸਕਸ ਕਰ ਸਕੀਏ। ਕਿਸੇ ਨੇ ਵੀ ਅਗਰ ਇੰਟਰਨੈਟ ਦੇ ਥਰੂ ਫੇਸਬੁੱਕ ਲਾਈਵ ਦੇ ਇਲਾਵਾ ਕਿਸੇ ਨੇ ਪ੍ਰੋਗਰਾਮ ਵੇਖਣਾ ਹੋਏ ਉਹ www.radiozindabad.com ਤੇ ਜਾ ਕੇ ਪ੍ਰੋਗਰਾਮ ਜਿਹੜਾ ਉਹ ਲਾਈਵ ਵੇਖ ਸਕਦਾ। ਕਿਸੇ ਨੇ ਆਪਣੇ ਸੁਜੈਸ਼ਨ ਦੇਣੇ ਹੋਣ ਤਾਂ ਉਹ ਸੈੱਲਫੋਨ ਉੱਤੇ ਵੀ ਸੁਜੈਸ਼ਨ ਦੇ ਸਕਦੇ ਨੇ। 6746181 6476181001 ਸਾਡੇ ਪ੍ਰੋਗਰਾਮ ਦਾ ਨੰਬਰ ਹੈ, ਉੱਥੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਾ, ਤੁਸੀਂ ਹੋਰ ਕਿਹੜੇ ਟੋਪਿਕਸ ਜਿਹੜੇ ਆ ਉਹ ਨਿਰਤਰਕ ਹੋ ਕੇ ਜਿਹੜੇ ਆ ਸੁਣਨਾ ਚਾਹੁੰਦੇ ਹੋ, ਅਸੀਂ ਉਹ ਪ੍ਰੋਗਰਾਮ ਤੁਹਾਡੇ ਅੱਗੇ ਲੈ ਕੇ ਆਵਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਪ੍ਰੋਗਰਾਮ ਵੱਲ ਅੱਗੇ ਵਧੀਏ, ਇੱਕ ਗੀਤ ਦੁਆਰਾ ਉਹ ਵਿਚਾਰ ਸ਼ਾਇਦ ਜੋ ਹਰ ਘਰ ਦੇ ਵਿੱਚ ਹਰ ਇਨਸਾਨ ਜੋ ਹੈ ਉਹ ਵਿਚਾਰ ਕਰਦਾ ਹੈ ਔਰ ਉਹਦੇ ਬਾਰੇ ਸੋਚਦਾ ਹੈ ਕਿ ਕੀ ਬਣੂ ਦੁਨੀਆ ਦਾ।
ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਬਲੈ ਕੀ ਪਾਣੇ ਕੀ ਬਣੂ ਹੋ ਕੀ ਬਣੂ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਅੱਲਾ ਬਿਸਮਿਲਾ ਤੇਰੀ ਜੁਗਨੀ ਹਾਏ ਤਾਰਿਆਂ ਵੇ ਤੇਰੀ ਜੁਗਨੀ ਸਾਈ ਗੋੜਾ ਵਾਲਿਆਂ ਵੇ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਫੋਰ ਸ਼ੋਰ। ਮਗਰ ਅਸੀਂ ਗੱਲ ਇਹ ਕਰਨੀ ਹੈ ਕਿ ਕੀ ਕੇਵਲ ਪੁਲਿਸ ਨੂੰ ਬਲੇਮ ਕੀਤਿਆਂ ਜਾਂ ਸਿਟੀ ਨੂੰ ਬਲੇਮ ਕੀਤਿਆਂ ਸਾਡੇ ਬੱਚੇ ਜਿਹੜੇ ਆ ਉਹ ਡਰੱਗ ਤੋਂ ਬਚ ਸਕਦੇ ਆ? ਨਹੀਂ। ਅਤੇ ਫਿਰ ਉਹ ਕੀ ਸਾਨੂੰ ਕਰਨਾ ਚਾਹੀਦਾ ਆ ਜਾਂ ਕੀ ਉਹ ਤਰੀਕਾ ਆ ਜੋ ਸਾਨੂੰ ਐਸਾ ਕਰੀਏ ਕਿ ਸਾਡੇ ਬੱਚੇ ਜਿਹੜੇ ਆ ਉਹ ਡਰੱਗ ਤੋਂ ਬਚੇ ਰਹਿਣ, ਸਾਡੇ ਬੱਚੇ ਜਿਹੜੇ ਆ ਉਹ ਡਰੱਗ ਦਾ ਸ਼ਿਕਾਰ ਨਾ ਹੋਣ? ਔਰ ਇਹ ਜੋ ਵੀ ਅਸੀਂ ਐਕਸ਼ਨ ਲੈਣੇ ਆ ਜਾਂ ਜੋ ਵੀ ਅਸੀਂ ਸੋਚ ਵਿਚਾਰ ਕਰਨੀ ਆ, ਇਹਦੀ ਕਿਸ ਟਾਈਮ ਕਿਸ ਉਮਰ ਦੇ ਵਿੱਚ ਕਰਨੀ ਚਾਹੀਦੀ ਆ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜੇ ਅਸੀਂ ਇਹ ਅੰਕੜੇ ਸ਼ੇਅਰ ਕਰੀਏ ਤਾਂ ਅੰਕੜੇ ਇਹ ਕਹਿੰਦੇ ਨੇ ਕਿ ਜੋ ਬੱਚਿਆਂ ਦੀ ਪਰਸਨੈਲਿਟੀ ਦੇ ਵਿੱਚ ਇਸ਼ੂਜ਼ ਜਿਹੜੇ ਆਉਂਦੇ ਆ 7 ਸਾਲ ਤੋਂ 9 ਸਾਲ ਦੇ ਵਿੱਚ, ਅਗਰ ਉਹ ਬੱਚੇ ਦੀ ਅਕੈਡਮਿਕ ਪੜ੍ਹਾਈ ਲਿਖਾਈ ਦੇ ਵਿੱਚ ਉਹਦੀ ਪਰਫੋਰਮੈਂਸ ਜਿਹੜੀ ਆ ਉਹ ਵੀਕ ਹੋ ਰਹੀ ਆ, ਅਗਰ ਉਹਦੇ ਬਿਹੇਵੀਅਰ ਦੇ ਵਿੱਚ ਤੁਹਾਨੂੰ ਖਿੱਝਪਣਾ ਜਾਂ ਐਸੀ ਕੋਈ ਚੀਜ਼ ਨਜ਼ਰ ਆਉਂਦੀ ਆ ਜਿਹਦੇ ਨਾਲ ਬੱਚਾ ਜਿਹੜਾ ਆ ਇੱਕ ਯੂਨੋ ਆਮ ਬੱਚਿਆਂ ਦੇ ਨਾਲ ਮਿਲ ਕੇ ਰਾਜ਼ੀ ਨਹੀਂ ਆ, ਉਹਨੂੰ ਗੁੱਸਾ ਜ਼ਿਆਦਾ ਆ ਰਿਹਾ ਆ, ਸੋ 14 ਤੋਂ 15 ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਉਹਦੇ 90% ਚਾਂਸਿਸ ਨੇ ਕਿ ਉਹ ਬੱਚਾ ਜਿਹੜਾ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਡਰੱਗ ਜਿਹੜੀ ਆ ਉਹਦਾ ਇਸਤੇਮਾਲ ਸ਼ੁਰੂ ਕਰ ਦੇਗਾ। ਸਟੈਟਸ ਡੇਟਾ ਇਹ ਵੀ ਕਹਿੰਦਾ ਆ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਸਿਗਰੇਟ, ਅਲਕੋਹਲ ਇਹਨਾਂ ਚੀਜ਼ਾਂ ਤੋਂ ਜਿਹੜੀ ਆ ਇਸ ਚੀਜ਼ ਦੀ ਸ਼ੁਰੂਆਤ ਕਰਦੇ ਨੇ, ਔਰ ਹੌਲੀ ਹੌਲੀ ਵੱਧਦਿਆਂ ਵੱਧਦਿਆਂ ਜੇ ਉਹ ਨਾ ਰੋਕਿਆ ਜਾਏ ਤਾਂ ਉਹ ਦੂਸਰੇ ਜਿਹੜੇ ਹੋਰ ਵੀ ਮਾੜੇ ਨਸ਼ੇ ਨੇ ਉਹਨਾਂ ਵੱਲ ਉਹ ਵਧਣਾ ਸ਼ੁਰੂ ਕਰ ਦਿੰਦੇ ਨੇ। ਇੱਥੇ ਵਿਚਾਰ ਕਰਨ ਦੀ ਇਹ ਲੋੜ ਹੈ ਕਿ ਸਾਨੂੰ ਕੀ ਉਦੋਂ ਧਿਆਨ ਰੱਖਣਾ ਚਾਹੀਦਾ ਆ ਬੱਚੇ ਦਾ ਜਦੋਂ ਬੱਚੇ ਜਿਹੜੇ ਆ ਉਹ ਹਾਈ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਜਾਂਦੇ ਨੇ, ਕਿਉਂਕਿ ਅਕਸਰ ਇਹ ਇੱਕ ਧਾਰਨਾ ਹੈ ਕਿ ਬੱਚਾ ਜਿਹੜਾ ਆ ਉਹ ਜਿਹੜੇ ਨਸ਼ੇ ਕਰਦੇ ਨੇ ਉਹ ਬੱਚੇ ਜਿਹੜੇ ਆ ਉਹ ਟੀਨੇਜਰਸ ਨੇ, ਉਹ 18-19 ਸਾਲ ਦੇ ਨੇ ਜਾਂ 20-21 ਸਾਲ ਦੇ ਨੇ, ਮਗਰ ਰਿਸਰਚ ਡੇਟਾ ਸਾਡੇ ਕੰਟਰੀਜ਼ ਦਾ ਉਹ ਬੜਾ ਡਿਫਰੈਂਟ ਆ। ਉਹ ਇਹ ਕਹਿੰਦਾ ਹੈ ਕਿ ਬੱਚਾ ਜਿਹੜਾ ਆ ਉਹ ਬਹੁਤ ਸਾਰੇ ਕਾਰਨਾਂ ਕਰਕੇ ਡਰੱਗ ਵੱਲ ਜਾਂਦਾ, ਹਰ ਬੱਚਾ ਜਿਹੜਾ ਆ ਉਹ ਡਰੱਗ ਵੱਲ ਨਹੀਂ ਜਾਂਦਾ। ਤੁਸੀਂ ਜੋ ਲੋਕ ਮੇਰਾ ਪ੍ਰੋਗਰਾਮ ਸੁਣ ਰਹੇ ਹੋ, ਤੁਸੀਂ ਜੇ ਆਪਣੇ ਵੱਲ ਝਾਤੀ ਮਾਰੋ ਤਾਂ ਹੋ ਸਕਦਾ 90% ਸੁਣਨ ਵਾਲੇ ਜਿਹੜੇ ਲੋਕ ਆ ਉਹ ਕਦੀ ਉਹਨਾਂ ਨੇ ਡਰੱਗ ਨਾ ਕੀਤੀ ਹੋਏ। ਸੋ ਫਿਰ ਕੀ ਵਜ੍ਹਾ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਸਾਡਾ ਬੱਚਾ ਇਸ ਨਾਮੁਰਾਦ ਐਸਾ ਇਸ਼ੂ ਜੋ ਸਾਰੀ ਦੁਨੀਆ ਨੂੰ ਖਾ ਰਿਹਾ ਉਹਦੇ ਵੱਲ ਵੱਧ ਰਿਹਾ? ਉਹਦੇ ਵਿੱਚ ਜੋ ਮੈਂ ਹੁਣ ਕਹਿਣ ਜਾ ਰਿਹਾ ਉਹ ਸ਼ਾਇਦ ਸਾਨੂੰ ਪਸੰਦ ਨਹੀਂ ਆਏਗਾ। ਜੇ ਸਾਡਾ ਬੱਚਾ ਡਰੱਗ ਵੱਲ ਜਾ ਰਿਹਾ ਹੈ ਤਾਂ 90% ਕੋ ਅਸੀਂ ਦੋਸ਼ ਡਰੱਗ ਵੇਚਣ ਵਾਲਿਆਂ ਦਾ ਲਾਉਂਦੇ ਹਾਂ, ਅਸੀਂ ਦੋਸ਼ ਪੁਲਿਸ ਦਾ ਲਾਉਂਦੇ ਹਾਂ, ਅਸੀਂ ਦੋਸ਼ ਸਿਟੀ ਦਾ ਲਾਉਂਦੇ ਹਾਂ, ਮਗਰ ਸਭ ਤੋਂ ਵੱਡਾ ਦੋਸ਼ ਫੈਮਿਲੀ ਦਾ ਆ, ਮਾਂ ਬਾਪ ਦਾ ਦੋਸ਼ ਆ, ਉਹਦੇ ਪਰਿਵਾਰ ਦਾ ਦੋਸ਼ ਆ, ਉਹਦੇ ਭੈਣ ਭਾਈਆਂ ਰਿਸ਼ਤੇਦਾਰਾਂ ਦਾ ਦੋਸ਼ ਆ। ਇਹ ਮੇਰੇ ਵਿਚਾਰ ਨਹੀਂ, ਇਹ ਸਟੱਡੀਜ਼ ਦੱਸਦੀਆਂ ਨੇ, ਇਹ ਸਟੈਟਿਸਟਿਕਸ ਦੱਸਦੇ ਨੇ, ਇੱਥੋਂ ਤੱਕ ਕਿ ਜੋ ਬੱਚੇ ਨੂੰ ਪਹਿਲੇ 2-2.5 ਸਾਲ ਦੀ ਏਜ ਤੱਕ ਜੇ ਮਾਂ ਬਾਪ ਵੱਲੋਂ ਪਿਆਰ ਨਹੀਂ ਚੱਜ ਨਾਲ ਮਿਲਦਾ, ਜੇ ਉਹਦਾ ਬੌਂਡ ਮਾਂ ਜਾਂ ਬਾਪ ਨਾਲ ਨਹੀਂ ਬਣਦਾ, ਉਸ ਬੱਚੇ ਦੇ ਉਸ ਕਮੀ ਕਾਰਨ 80% ਹਾਈ ਚਾਂਸਿਸ ਨੇ ਉਸ ਬੱਚੇ ਨਾਲੋਂ ਜਿਹਨੂੰ ਘਰ 'ਚ ਪਿਆਰ ਮਿਲਿਆ ਛੋਟੇ ਹੁੰਦਿਆਂ 1-2 ਸਾਲ ਦੇ ਵਿੱਚ ਡਰੱਗ ਵਿੱਚ ਜਾਣ ਦੇ। ਘਰ ਦੇ ਵਿੱਚ ਮਾਹੌਲ, ਜੇ ਘਰ ਦੇ ਵਿੱਚ ਮਾਂ ਬਾਪ ਲੜ ਰਹੇ ਨੇ, ਮਾਹੌਲ ਕਿਓਟਿਕ ਹੈ, ਟੈਨਸ਼ਨਸ ਹੈਗੀਆਂ, ਮਾਂ ਬਿਨਾਂ ਮਾਹੌਲ ਜਿਹੜਾ ਆ ਉਹ ਪਿਆਰ ਵਾਲਾ ਨਹੀਂ ਆ, ਬੱਚਾ ਪਿਆਰ ਨਹੀਂ ਵੇਖ ਰਿਹਾ, ਉਹ ਬੱਚਾ ਜਿਹੜਾ ਆ ਉਹਦੇ ਬਹੁਤ ਹਾਈ ਚਾਂਸਿਸ ਨੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਡਰੱਗ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਡਰੱਗ ਜਿਹੜੀ ਆ ਉਹਦਾ ਸੇਵਨ ਕਰੇਗਾ, ਉਹਨੂੰ ਤੁਸੀਂ ਡੱਕ ਨਹੀਂ ਸਕਦੇ। ਘਰ ਦੇ ਵਿੱਚ ਜੇ ਮਾਂ ਜਾਂ ਬਾਪ ਦੋਨੋਂ 'ਚੋਂ ਕੋਈ ਵੀ ਐਸਾ ਰੋਲ ਮਾਡਲ ਹੈ, ਉਹ ਕਹਿੰਦੇ ਆ ਕਹਾਵਤ ਇਹ ਹੈ ਕਿ 90% ਬੱਚੇ ਨੇ ਜੇ ਸਿਗਰਟ ਪੀਤੀ ਆ ਆਪਣੇ ਪਿਓ ਦੀ ਪੀਤੀ ਆ, ਜੇ ਬੱਚੇ ਨੇ ਪਹਿਲਾਂ ਪੈਗ ਲਾਇਆ ਆ ਆਪਣੇ ਪਿਓ ਦਾ ਹੀ ਲਾਇਆ ਹੋਏਗਾ ਜਾਂ ਚਾਚੇ ਦਾ ਲਾਇਆ ਹੋਏਗਾ ਜੋ ਘਰ 'ਚ ਅਵੇਲੇਬਲ ਹੈ। ਕਿਸੇ ਬੱਚੇ ਨੇ ਬਾਹਰ ਜਾ ਕੇ LCBO ਤੋਂ ਦਾਰੂ ਲੈ ਕੇ ਜਾਂ ਕੋਈ ਵੀ ਅਲਕੋਹਲ ਲੈ ਕੇ ਨਹੀਂ ਪੀਤੀ ਕਿਉਂਕਿ ਉੱਥੇ ਅਲਾਊਡ ਨਹੀਂ ਹੈਗਾ, ਅਤੇ ਜੇ ਉਹਨੂੰ ਕਿਸੇ ਨੇ ਪਿਆਈ ਹੈ ਜਾਂ ਉਹਨੂੰ ਮੌਕਾ ਦਿੱਤਾ ਆ ਤਾਂ ਉਹਦਾ ਜਾਂ ਤਾਂ ਉਹ ਘਰ ਦੇ ਵਿੱਚ ਫੈਮਿਲੀ ਮੈਂਬਰ ਹੈ ਅਤੇ ਜਾਂ ਉਹਦਾ ਕੋਈ ਸਿਬਲਿੰਗ ਹੈ, ਭੈਣ ਭਰਾ ਕੋਈ ਵੱਡਾ, ਕੋਈ ਕਜ਼ਨ ਬ੍ਰਦਰ, ਜਿੱਥੇ ਉਹ ਉੱਥੇ ਗਿਆ ਜਿੱਥੇ ਉੱਥੇ ਕਿਸੇ ਨੇ ਉਹਨੂੰ ਦੇ ਤੀ ਜਾਂ ਉਹਨੇ ਚੋਰੀ ਪੀ ਲਈ।
ਸੋ ਨਸ਼ਾ ਘਰ 'ਚੋਂ ਸ਼ੁਰੂ ਹੁੰਦਾ, ਹਾਲਾਤ ਘਰ ਦੇ ਵਿੱਚ ਬਣਦੇ ਨੇ। ਇਸ ਕਰਕੇ ਅੱਜ ਦਾ ਜਿਹੜਾ ਮੁੱਦਾ ਡਿਸਕਸ ਕਰਨ ਦਾ ਰੀਜ਼ਨ ਵੀ ਇਹ ਹੈ ਕਿ ਅਸੀਂ ਕਿੰਨਾ ਚਿਰ ਸਰਕਾਰਾਂ ਦੇ ਉੱਤੇ ਬਲੇਮ ਕਰਦੇ ਰਹਾਂਗੇ, ਕਿੰਨਾ ਚਿਰ ਅਸੀਂ ਉਹਨਾਂ ਨੂੰ ਬਲੇਮ ਕਰਦੇ ਰਹਾਂਗੇ ਜੋ ਲੋਕ ਨਸ਼ਾ ਵੇਚ ਰਹੇ ਨੇ। ਨਸ਼ਾ ਵੇਚਣ ਵਾਲੇ ਨੇ ਨਸ਼ਾ ਵੇਚਣਾ ਹੈ। ਸਰਕਾਰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਏ ਦੁਨੀਆ ਦੇ ਵਿੱਚ, ਦੁਨੀਆ ਦਾ ਕੋਈ ਦੇਸ਼ ਐਸਾ ਨਹੀਂ ਹੈ ਜੋ ਨਸ਼ਾ ਫਰੀ ਹੈ, ਕੋਈ ਸਿਟੀ ਐਸਾ ਨਹੀਂ ਹੈ ਜਿੱਥੇ ਨਸ਼ਾ ਅਵੇਲੇਬਲ ਨਹੀਂ ਹੈ। ਸੋ ਇਸ ਕਰਕੇ ਅਸੀਂ ਕੰਟੀਨਿਊਸਲੀ ਇਹਨਾਂ ਚੀਜ਼ਾਂ ਬਾਰੇ ਗੱਲ ਕਰਕੇ ਉਹਨਾਂ ਨੂੰ ਬਲੇਮ ਕਰਕੇ ਅਸੀਂ ਨਸ਼ੇ ਦੀ ਰੋਕਥਾਮ ਨਹੀਂ ਕਰ ਸਕਦੇ। ਜੇ ਅਸੀਂ ਨਸ਼ੇ ਦੀ ਰੋਕਥਾਮ ਕਰਨੀ ਹੈ ਤਾਂ ਉਹ ਉਦੋਂ ਤੋਂ ਕਰਨੀ ਹੈ ਜਦੋਂ ਤੋਂ ਸਾਡਾ ਬੱਚਾ ਦੁੱਧ ਪੀਂਦਾ ਬੱਚਾ ਹੈ, ਉਦੋਂ ਤੋਂ ਉਸੇ ਉਹਨੂੰ ਐਸੇ ਹਾਲਾਤ ਦੇਣੇ ਨੇ ਜਿਹਦੇ ਨਾਲ ਉਹਨੂੰ ਇਸ ਚੀਜ਼ ਦੀ ਡਿਪੈਂਡੈਂਸ ਦੀ ਜ਼ਰੂਰਤ ਨਾ ਪਏ। ਨਸ਼ਾ ਬੱਚਾ ਉਦੋਂ ਕਰਦਾ ਆ ਜਦੋਂ ਉਹਨੂੰ ਪਿਆਰ ਦੀ ਘਾਟ, ਜਦੋਂ ਉਹਨੂੰ ਇੱਕ ਸੈਂਸ ਆਫ ਬਿਲੋਂਗਿੰਗ ਦੀ ਘਾਟ, ਉਹਨੂੰ ਆਪਣੇ ਆਪਣਾ ਹੋਣ ਦੀ ਘਾਟ, ਉਹਦਾ ਕੌਨਫੀਡੈਂਸ ਜਿਹੜਾ ਆ ਝਿੜਕਾਂ ਦੇ ਨਾਲ ਹੋਰ ਚੀਜ਼ਾਂ ਕਰਕੇ ਉਹਦਾ ਜਿਹੜਾ ਕੌਨਫੀਡੈਂਸ ਹੈ ਉਹ ਖਤਮ ਕੀਤਾ ਜਾਂਦਾ ਆ। ਕੌਨਫੀਡੈਂਸ ਲੈਣ ਲਈ ਬਹੁਤ ਵਾਰੀ ਅਸੀਂ ਸੋਚਦੇ ਹਾਂ, ਅਸੀਂ ਵੱਡੇ ਹੋ ਜਾਂਦੇ ਹਾਂ ਅਤੇ ਜਦੋਂ ਮਿਊਜ਼ਿਕ ਔਨ ਹੁੰਦਾ ਆ ਕਿਸੇ ਪਾਰਟੀ ਦੇ ਵਿੱਚ ਅਸੀਂ ਬਾਰ ਦੇ ਨਾਲ ਲੱਗੇ ਹੁੰਦੇ ਹਾਂ। ਕਿਉਂ? ਕਿਉਂਕਿ ਅਸੀਂ ਜਿੰਨਾ ਚਿਰ ਤੱਕ 2-3 ਪੈਗ ਲਾ ਨਹੀਂ ਲੈਂਦੇ ਸਾਡੇ 'ਚੋਂ ਕੌਨਫੀਡੈਂਸ ਨਹੀਂ ਆਉਂਦਾ ਕਿ ਅਸੀਂ ਜਾ ਕੇ ਨੱਚ ਸਕੀਏ। ਇਹ ਕੀ ਸਾਨੂੰ ਸ਼ੋਅ ਕਰਦਾ? ਸੇਮ ਚੀਜ਼, ਛੋਟੇ ਬੱਚੇ ਨੂੰ ਜੇ ਕੌਨਫੀਡੈਂਸ ਨਹੀਂ ਹੈ, ਜੇ ਛੋਟੇ ਬੱਚੇ ਨੂੰ ਝਿੜਕਾਂ ਦੇ ਕੇ ਮਾਹੌਲ ਐਸਾ ਦੇ ਕੇ ਉਹਦਾ ਕੌਨਫੀਡੈਂਸ ਖਤਮ ਕੀਤਾ ਗਿਆ ਹੈ, ਤਾਂ ਯਕੀਨ ਮੰਨੋ ਕਿ ਸਾਡਾ ਬੱਚਾ ਜਾਂ ਤੁਹਾਡਾ ਬੱਚਾ ਕਿਸੇ ਨਾ ਕਿਸੇ ਟਾਈਮ ਕਿਸੇ ਨਾ ਕਿਸੇ ਨਸ਼ਾ ਵੇਚਣ ਵਾਲੇ ਦੇ ਹੱਥ ਕਿਸੇ ਨਾ ਕਿਸੇ ਤੋਂ ਮੰਗ ਕੇ ਉਹ ਨਸ਼ਾ ਕਰੇਗਾ। ਅਤੇ ਜੇ ਅਸੀਂ ਨਸ਼ਾ ਰੋਕਣਾ ਆ, ਉਹਦਾ ਕਾਰਨ ਆ ਸਿਰਫ ਸਾਡੇ ਘਰ 'ਚ। ਬਾਹਰ ਦੇ ਹਾਲਾਤਾਂ ਦੇ ਉੱਤੇ ਅਸੀਂ ਜਿੰਨਾ ਮਰਜ਼ੀ ਉਂਗਲੀ ਕਰੀ ਜਾਈਏ ਉਹਦੇ ਨਾਲ ਸਾਨੂੰ ਫਰਕ ਨਹੀਂ ਪੈਣਾ। ਜੇ ਅਸੀਂ ਕੋਈ ਚੀਜ਼ ਕੰਟਰੋਲ ਕਰ ਸਕਦੇ ਹਾਂ ਉਹ ਆ ਆਪਣਾ ਆਪ। ਅਸੀਂ ਐਜ਼ ਰੋਲ ਮਾਡਲ ਮਾਂ ਬਾਪ ਦੇ ਤੌਰ 'ਤੇ, ਪਰਿਵਾਰ ਦੇ ਤੌਰ 'ਤੇ ਉਸ ਬੱਚੇ ਨੂੰ ਕਿੰਨਾ ਕੁ ਪਿਆਰ ਦਿੰਦੇ ਹਾਂ, ਕਿਹੋ ਜਿਹੀ ਸਪੋਰਟ ਦਿੰਦੇ ਹਾਂ, ਕਿੰਨੀ ਉਹਨੂੰ ਇਨਕਰੇਜਮੈਂਟ ਦਿੰਦੇ ਹਾਂ ਤਾਂ ਕਿ ਉਹ ਬੱਚਾ ਸਾਡਾ ਬਚਿਆ ਰਹੇ। ਜਿੰਨੇ ਵੀ ਬੱਚੇ ਡਰੱਗ ਵਿੱਚ ਜਾਂਦੇ ਨੇ, ਯਕੀਨ ਮੰਨੋ ਉਹਨਾਂ ਨਾਲ ਜੋ ਤੁਸੀਂ ਗੱਲ ਕਰੋਗੇ ਔਰ ਜੇ ਉਹ ਤੁਹਾਨੂੰ ਉਹ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਣ, ਔਰ ਉੱਥੇ ਕਾਰਨ ਇੱਕ ਹੀ ਲੱਭਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਪਿਆਰ ਦੀ ਘਾਟ ਸੀਗੀ, ਕਿਤੇ ਨਾ ਕਿਤੇ ਉਹਨਾਂ ਦੇ ਘਰ ਦਾ ਮਾਹੌਲ ਖਰਾਬ ਸੀਗਾ ਜਿਹਦੇ ਕਰਕੇ ਉਹ ਮੈਂਟਲੀ ਡਿਸਟਰਬ ਹੋਏ। ਮਗਰ ਉਦੋਂ ਅਸੀਂ ਗੌਰ ਨਹੀਂ ਕੀਤਾ। ਅਸੀਂ ਉਦੋਂ ਗੌਰ ਸ਼ੁਰੂ ਕਰਦੇ ਹਾਂ ਜਦੋਂ ਬਹੁਤ ਲੇਟ ਹੁੰਦਾ। ਅਸੀਂ ਚਾਹੇ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਚਾਹੇ ਅਸੀਂ ਕਿਸੇ ਹੋਰ ਚੀਜ਼ ਬਿਜ਼ੀ ਹੈਗੇ ਹਾਂ, ਚਾਹੇ ਅਸੀਂ ਆਪਦੀ ਜ਼ਿੰਦਗੀ 'ਚ ਇੰਨੇ ਬਿਜ਼ੀ ਹਾਂ ਕਿ ਅਸੀਂ ਜਦੋਂ ਇਹ ਸੋਚਿਆ ਕਿ ਇਸ ਵੇਲੇ ਸਾਡੇ ਬੱਚੇ ਨੂੰ ਸਾਡੀ ਲੋੜ ਨਹੀਂ, ਬੱਚਾ ਜਿਹੜਾ ਆ ਉਹ ਠੀਕ ਹੈ, ਉਹਨੂੰ ਰੋਟੀ ਦੇ ਦਿੱਤੀ, ਦੁੱਧ ਦੇ ਦਿੱਤਾ, ਉਹ ਗੇਮਾਂ ਖੇਡ ਰਿਹਾ, ਇਟਸ ਗੁੱਡ, ਓਕੇ। ਮਗਰ ਬੱਚੇ ਦੀ ਜਿਹੜੀ ਐਕਚੁਅਲ ਰਿਕੁਆਇਰਮੈਂਟ ਸੀ ਉਹ ਸੀਗੀ ਉਹਦੇ ਨਾਲ ਬੌਂਡ ਬਣਾਉਣ ਦੀ। ਉਹਨੇ ਜੇ ਲੜਕਾ ਆ ਤਾਂ ਉਹਨੇ ਐਜ਼ ਆਪਣੇ ਫਾਦਰ ਨੂੰ ਕੀ ਐਜ਼ ਆ ਰੋਲ ਮਾਡਲ ਵੇਖਿਆ। ਜੇ ਬੱਚੇ ਲਈ ਐਂਟਰਟੇਨਮੈਂਟ ਜਿਹੜੀ ਆ ਅਸੀਂ ਘਰ 'ਚ ਬਹਿ ਕੇ ਡਰਿੰਕ ਕਰਕੇ, ਅਸੀਂ ਸਿਗਰਟ ਪੀ ਕੇ, ਅਸੀਂ ਹੋਰ ਚੀਜ਼ਾਂ ਕਰਕੇ ਉਹਨਾਂ ਨੂੰ ਅਸੀਂ ਰੋਲ ਮਾਡਲ ਬਣਾ ਕੇ ਦੇ ਰਹੇ ਹਾਂ, ਸੋ ਫਿਰ ਸਾਨੂੰ ਇਸ ਚੀਜ਼ ਦਾ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਕਦੀ ਨਾ ਕਦੀ ਬੱਚੇ ਨੇ ਵੀ ਉਹ ਚੀਜ਼ਾਂ ਕਾਪੀ ਕਰਨੀਆਂ ਨੇ ਜੋ ਘਰ 'ਚ ਹੈਗੀਆਂ। ਬਹੁਤ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਮਾਂ ਬਾਪ ਵੀ, ਸਾਡੇ ਪਿਤਾ ਜੀ, ਸਾਡੇ ਮਾਂ ਬਾਪ ਜਿਹੜੇ ਸੀਗੇ ਉਹ ਡਰਿੰਕ ਕਰਦੇ ਸੀ, ਅਸੀਂ ਕਿਉਂ ਨਹੀਂ ਨਸ਼ਿਆਂ 'ਚ ਲੱਗੇ? ਇੱਕੋ ਮੈਂ ਆਪਣੇ ਹਮ ਉਮਰ ਸਾਰੇ ਹੀ ਮਾਂ ਬਾਪ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ, ਸਾਡੇ ਟਾਈਮ ਹੋਰ ਸੀਗੇ, ਸਾਡੇ ਕੋਲ ਦਾਦਾ ਦਾਦੀ, ਚਾਚਾ ਭੂਆ, ਬਹੁਤ ਸਾਰੇ ਐਸੇ ਆਲੇ ਦੁਆਲੇ ਲੋਕ ਸੀਗੇ ਜਿਹਦੇ ਨਾਲ ਅਸੀਂ ਕਦੀ ਨਾ ਕਦੀ ਗੱਲ ਕਰਦੇ ਸੀ। ਸਾਡੇ ਚਾਚੇ ਦੇ ਬੱਚੇ, ਭੂਆ ਦੇ ਬੱਚੇ, ਬਹੁਤ ਮੇਲ ਮਿਲਾਪ, ਮਾਸੀਆਂ ਦੇ ਬੱਚੇ, ਬਹੁਤ ਸਾਰੇ ਇੱਕ ਜੁਆਇੰਟ ਫੈਮਿਲੀ, ਇੱਕ ਬਹੁਤ ਸਾਰਾ ਸਾਡੀ ਪੜਾ, ਸਾਡਾ ਪਿਆਰ ਕਿਤੇ ਨਾ ਕਿਤੇ ਮਿਲਦਾ ਸੀਗਾ। ਸਾਨੂੰ ਇਹ ਰਿਲਾਈਜ਼ ਕਰਨ ਦੀ ਲੋੜ ਹੈ ਉਹ ਜ਼ਮਾਨੇ ਨਹੀਂ ਹੈ ਅੱਜ। ਅੱਜ ਇੱਕ ਬੱਚੇ ਕੋਲ ਸਿਰਫ ਔਰ ਸਿਰਫ ਜੇ ਕੋਈ ਪਿਆਰ ਕਰਨ ਵਾਲਾ ਹੈ ਔਰ ਉਹਦੀ ਜਾਂ ਮਾਂ ਆ ਜਾਂ ਪਿਓ, ਔਰ ਅਗਰ ਉਹ ਬਹੁਤ ਲੱਕੀ ਹੈ ਤਾਂ ਸ਼ਾਇਦ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਜਾਂ ਅੱਜ ਕਿਸੇ ਵੀ ਕੰਟਰੀ ਦੇ ਵਿੱਚ ਖਾਸ ਤੌਰ 'ਤੇ ਉਹਨੂੰ ਜੁਆਇੰਟ ਫੈਮਿਲੀ ਦੇ ਵਿੱਚ ਰਹਿਣ ਦਾ ਮੌਕਾ ਮਿਲ ਰਿਹਾ, ਔਰ ਜੁਆਇੰਟ ਫੈਮਿਲੀ ਦੇ ਵਿੱਚ ਅਗਰ ਮਾਹੌਲ ਵਧੀਆ ਆ ਸੋ ਉਹਦੇ ਵਰਗੀ ਕੋਈ ਰੀਸ ਨਹੀਂ। ਮਗਰ 90% ਬੱਚਿਆਂ ਨੂੰ ਐਸਾ ਮੌਕਾ ਨਹੀਂ ਮਿਲਦਾ, ਔਰ ਬੱਚੇ ਜਿਹੜੇ ਆ ਉਹ ਮਾਂ ਜਾਂ ਪਿਓ ਦੇ ਉੱਤੇ ਨਿਰਭਰ ਕਰਦੇ ਆ, ਔਰ ਮਜਬੂਰਨ ਸਾਡੇ ਲਾਈਫ ਸਟਾਈਲ ਐਸੇ ਹੈ ਕਿ ਅਸੀਂ ਉਹਨਾਂ ਨੂੰ ਉਨਾ ਟਾਈਮ ਨਹੀਂ ਦੇ ਸਕਦੇ ਜਿੰਨਾ ਸਾਨੂੰ ਦੇਣਾ ਚਾਹੀਦਾ। ਮਗਰ ਜੋ ਡਿਮਾਂਡ ਬੱਚੇ ਦੀ ਮੇਜਰ ਲੋੜ ਹੈ ਉਹ ਰੋਟੀ ਪਾਣੀ ਦੇ ਨਾਲ ਸਭ ਤੋਂ ਜ਼ਿਆਦਾ ਜਿਹੜੀ ਲੋੜ ਹੈ ਉਹ ਹੈਗੀ ਆ ਉਹਦੇ ਨਾਲ ਬੌਂਡ ਬਣਾਉਣ ਦੀ ਲੋੜ ਹੈਗੀ ਆ, ਉਹਦੇ ਨਾਲ ਪਿਆਰ ਕਰਨ ਦੀ ਲੋੜ ਆ, ਉਹਨੂੰ ਮਾਹੌਲ ਐਸਾ ਦੇਣ ਦੀ ਲੋੜ ਆ ਕਿ ਜੇ ਤਾਂ ਕਿ ਉਹਨੂੰ ਉਹ ਅਸੀਂ ਮੈਂਟਲ ਪੀਸ ਦੇ ਸਕੀਏ। ਬੱਚਾ ਨਸ਼ਾ ਕਰਦਾ ਆ ਜਦੋਂ ਚੇਂਜਸ ਆਉਂਦੀਆਂ ਨੇ। ਸਟੈਟਿਸਟਿਕਸ ਡੇਟਾ ਇਹ ਕਹਿੰਦਾ ਆ ਕਿ ਕੁਛ ਐਸੇ ਪੜਾਅ ਨੇ ਜ਼ਿੰਦਗੀ ਦੇ ਬੱਚੇ ਦੀ ਲਾਈਫ 'ਚ ਜਦੋਂ ਕਿ ਬੱਚਾ ਦੇ ਚਾਂਸਿਸ ਜ਼ਿਆਦਾ ਨੇ ਕਿ ਉਹ ਡਰੱਗ ਵਿੱਚ ਜਾਏਗਾ। ਪਹਿਲਾ, ਜਦੋਂ ਵੀ ਬੱਚੇ ਨੂੰ ਤੁਸੀਂ ਸਕੂਲ ਭੇਜਦੇ ਹੋ, ਅਸੀਂ ਸੋਚਦੇ ਹਾਂ ਕਿ ਸ਼ਾਇਦ ਬੱਚੇ ਨੂੰ ਘਰੋਂ ਐਲੀਮੈਂਟਰੀ ਸਕੂਲ 'ਚ ਭੇਜਿਆ ਅਤੇ ਉਦੋਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਵੀ ਇੱਕ ਐਸੀ ਚੇਂਜ ਆ ਜਿਹਦੇ ਨਾਲ ਬੱਚੇ ਦਾ ਮੈਂਟਲ ਪੀਸ ਜ਼ਰੂਰ ਹਿਲਦਾ। ਉਸ ਟਾਈਮ ਉਹਨੂੰ ਬਹੁਤ ਇਨਕਰੇਜਮੈਂਟ ਦੀ ਲੋੜ ਆ, ਉਸ ਟਾਈਮ ਬੱਚੇ ਨੂੰ ਪਿਆਰ ਦੀ ਲੋੜ ਹੈ, ਉਸ ਟਾਈਮ ਉਹਨੂੰ ਕੋਆਪਰੇਸ਼ਨ ਦੀ ਲੋੜ ਆ, ਚਾਹੇ ਭੈਣਾਂ ਭਰਾਵਾਂ ਤੋਂ ਮਿਲੇ, ਮਾਂ ਜਾਂ ਬਾਪ ਤੋਂ ਮਿਲੇ। ਐਲੀਮੈਂਟਰੀ ਸਕੂਲ ਤੋਂ ਬੱਚਾ ਜਦੋਂ ਗ੍ਰੇਡ 8 'ਚ ਮਿਡਲ ਸਕੂਲ ਜਾਂਦਾ ਆ, ਉਹਦੀ ਪੜ੍ਹਾਈ ਚੇਂਜਸ ਹੁੰਦੀਆਂ ਨੇ, ਪੜ੍ਹਾਈ ਦੀ ਚੇਂਜ ਹੁੰਦੀ ਆ, ਉਹਦੇ ਦੋਸਤ ਬਦਲਦੇ ਨੇ, ਉਹਦੀ ਹੋਰ ਲਾਈਫ ਚੇਂਜ ਆਉਂਦੀ ਆ। ਇਸ ਕਰਕੇ ਸਾਨੂੰ ਇਹ ਪਤਾ ਆ ਕਿ ਈਵਨ ਮਿਡਲ ਸਕੂਲ ਦੇ ਵਿੱਚ ਵੀ ਬੱਚੇ ਨਸ਼ਾ ਕਰ ਰਹੇ ਨੇ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਹੈ ਕਿ ਬਹੁਤ ਸਾਰੀਆਂ ਫੈਮਲੀਜ਼ ਜਿਹੜੀਆਂ ਨੇ ਉਹ ਸਿੰਗਲ ਫੈਮਲੀ ਨਿਊਕਲੀਅਰ ਫੈਮਲੀਜ਼ ਬਣ ਗਈਆਂ ਨੇ, ਡਾਇਵੋਰਸਿਸ ਰੇਟਸ ਆ ਵੈਰੀ ਹਾਈ, ਬੱਚਿਆਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦਾ ਅਸਰ ਹੁੰਦਾ ਹੈ। ਉਹਦੇ ਕਰਕੇ ਬੱਚੇ ਨੂੰ ਮਾਂ ਬਾਪ ਦੀ ਜ਼ਿੰਮੇਵਾਰੀ ਹੈ ਕਿ ਉਹ ਉਹਨਾਂ ਨੂੰ ਪਿਆਰ ਦੇ, ਉਹਨੂੰ ਚੇਂਜ ਜਿਹੜੀ ਆ ਰਹੀ ਹੈ ਐਲੀਮੈਂਟਰੀ ਸਕੂਲ ਤੋਂ ਮਿਡਲ ਸਕੂਲ ਉਹਦੇ ਬਾਰੇ ਜਾਣਕਾਰੀ ਦੇ, ਔਰ ਐਟਲੀਸਟ 8ਵੀਂ ਕਲਾਸ ਦੇ ਵਿੱਚ 6ਵੀਂ ਕਲਾਸ ਵਿੱਚ ਉਹਨੂੰ ਜਿਹੜਾ ਆ ਬੱਚੇ ਨੂੰ ਹੋਰ ਮਿਹਨਤ ਨਾਲ ਉਹਨੂੰ ਪਿਆਰ ਕਰਕੇ ਉਹਨੂੰ ਸੰਭਾਲਿਆ ਜਾਏ। ਐਸੀ ਹੀ ਚੇਂਜ ਮੇਜਰ ਜਿਹੜੀ ਵੇਖੀ ਜਾਂਦੀ ਆ ਉਹ ਜਾਂਦੀ ਆ ਜਦੋਂ ਮਿਡਲ ਸਕੂਲ 'ਚੋਂ ਗ੍ਰੇਡ 9 'ਚ ਬੱਚੇ ਜਾਂਦੇ ਨੇ। ਹਾਈ ਸਕੂਲ ਇੱਕ ਐਸਾ ਸਕੂਲ ਹੈ ਜਿੱਥੇ ਕਿ ਬੱਚਿਆਂ ਨੂੰ ਡਰੱਗ ਵੇਚਣ ਵਾਲਿਆਂ ਦੀ ਅਵੇਲੇਬਿਲਟੀ ਵੱਧ ਜਾਂਦੀ ਹੈ, ਡਰੱਗ ਲੈਣ ਵਾਲਿਆਂ ਦੀ ਗਿਣਤੀ, ਉਹਨਾਂ ਨੂੰ ਬਹੁਤ ਸਾਰੇ ਐਸੇ ਬੱਚੇ ਹੋਰ ਮਿਲਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਬੱਚੇ ਆਲਰੇਡੀ ਕੋਈ ਮੈਰੋਵਾਨਾ ਕੋਈ ਹੋਰ ਡਰੱਗ ਲੈ ਰਹੇ ਨੇ, ਔਰ ਐਟ ਦ ਸੇਮ ਟਾਈਮ ਉਹਨਾਂ ਦੀ ਪੜ੍ਹਾਈ ਚੇਂਜ ਹੁੰਦੀ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਪੜ੍ਹਾਈ ਪੜ੍ਹਾਉਣ ਦਾ ਤਰੀਕਾ, ਟੀਚਰਸ ਦਾ ਤਰੀਕਾ, ਸਕੂਲ ਦਾ ਮਾਹੌਲ ਸਾਰਾ ਜਿਹੜਾ ਆ ਉਹ ਡਿਫਰੈਂਟ ਹੁੰਦਾ। ਸੋ ਇਹ ਇੱਕ ਉਹ ਪੜਾਅ ਆ ਜਿੱਥੇ ਫਿਰ ਐਜ਼ ਆ ਮਾਂ ਬਾਪ, ਐਜ਼ ਆ ਫੈਮਿਲੀ ਸਾਨੂੰ ਗੌਰ ਕਰਨ ਦੀ ਲੋੜ ਆ ਕਿ ਸਾਡਾ ਬੱਚਾ ਆ ਉਹਦੀ ਕੀ ਰਿਕੁਆਇਰਮੈਂਟ ਆ। ਉਹਦੇ ਬਾਅਦ ਜਦੋਂ ਉਹਨੇ ਕਾਲਜ ਜਾਣਾ ਆ, ਉਹਨੇ ਯੂਨੀਵਰਸਿਟੀ ਦੇ ਦਾਖਲੇ ਲੈਣੇ ਆ, ਉਹਦਾ ਪ੍ਰੈਸ਼ਰ। ਇਸ ਕਰਕੇ ਯੂਨੀਵਰਸਿਟੀ ਵਿੱਚ ਮਸ਼ਹੂਰ ਚੀਜ਼ ਹੈ ਕਿ ਯੂਨੀਵਰਸਿਟੀ ਦੇ ਫਸਟ ਈਅਰ 'ਚ ਬੱਚਾ ਰਿੜ ਗਿਆ ਅਤੇ ਉਹ ਯੂਨੀਵਰਸਿਟੀ ਵਧੀਆ ਕਰੇਗਾ, ਅਤੇ ਜੇ ਫਸਟ ਈਅਰ 'ਚ ਲੁੜ ਗਿਆ ਅਤੇ ਫਿਰ ਉਹਦੇ ਲਈ ਯੂਨੀਵਰਸਿਟੀ ਭਾਰੀ ਪੈ ਜਾਂਦੀ ਆ। ਇਹ ਇੱਕ ਬਹੁਤ ਕਾਮਨ ਫੈਕਟਰ ਹੈ। ਉਹਦਾ ਰੀਜ਼ਨ ਵੀ ਇਹ ਹੈ ਕਿਉਂਕਿ ਪੜ੍ਹਾਈ ਬਹੁਤ ਡਿਫਰੈਂਟ ਹੈ, ਟੀਚਰਸ ਦਾ ਤਰੀਕਾ ਬਹੁਤ ਡਿਫਰੈਂਟ ਹੈ, ਪ੍ਰੋਫੈਸਰ ਦਾ ਤਰੀਕਾ ਬਹੁਤ ਡਿਫਰੈਂਟ ਆ। ਇਹਦੇ ਨਾਲ ਹੀ ਐਜ਼ ਆ ਮਾਂ ਬਾਪ ਬਹੁਤ ਵਾਰ ਅਸੀਂ ਇੰਨੇ ਬਿਜ਼ੀ ਹਾਂ ਕਿ ਕੁਛ ਜ਼ਰੂਰੀ ਚੀਜ਼ਾਂ ਸਾਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀ ਅਸੀਂ ਜਾਣਕਾਰੀ ਨਹੀਂ ਰੱਖਦੇ। ਬਹੁਤ ਸਾਰੇ ਮਾਂ ਬਾਪ ਡਿਨਾਇਲ 'ਚ ਰਹਿੰਦੇ ਨੇ, ਉਹ ਅੱਖਾਂ ਮੀਟ ਕੇ ਰੱਖਦੇ ਨੇ ਔਰ ਇਹ ਮੰਨ ਕੇ ਚੱਲਦੇ ਨੇ ਕਿ ਸ਼ਾਇਦ ਸਾਡਾ ਬੱਚਾ ਕੋਈ ਨਸ਼ਾ ਨਹੀਂ ਕਰ ਰਿਹਾ। ਔਰ ਪਤਾ ਉਦੋਂ ਲੱਗਦਾ ਆ ਜਦੋਂ ਸਾਰੇ ਸਮਾਜ ਨੂੰ, ਸਾਰੇ ਪੜੋਸੀਆਂ ਨੂੰ, ਸਾਡੇ ਗੁਆਂਢੀਆਂ ਨੂੰ, ਸਾਰੇ ਸ਼ਹਿਰ ਨੂੰ ਪਤਾ ਹੋਏਗਾ ਕਿ ਇਹ ਬੱਚਾ ਜਿਹੜਾ ਆ ਨਸ਼ਾ ਕਰ ਰਿਹਾ, ਉਹਦੇ ਦੋਸਤਾਂ ਨੂੰ ਪਤਾ ਹੋਏਗਾ, ਅਤੇ ਲਾਸਟ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਆ ਤਾਂ ਉਹ ਹੈ ਮਾਂ ਬਾਪ। ਇੱਥੇ ਹੀ ਬਹੁਤ ਵੱਡਾ ਫੈਕਟਰ ਇਨਫੈਕਟਿਵ ਪੇਰੈਂਟਿੰਗ ਦਾ ਵੀ ਆਉਂਦਾ ਹੈ। ਇਨਫੈਕਟਿਵ ਪੇਰੈਂਟਿੰਗ ਹੈ ਕਿ ਜੇ ਮਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਐਸਾ ਕੋਈ ਗਲਤੀ ਕਰ ਰਿਹਾ, ਉਹ ਪਿਓ ਨੂੰ ਨਹੀਂ ਦੱਸੇਗੀ। ਕਿਉਂ? ਕਿ ਵੀ ਸ਼ਾਇਦ ਬੱਚੇ ਦੇ ਉੱਤੇ ਫਾਦਰ ਜਿਹੜਾ ਆ ਉਹ ਸਟ੍ਰਿਕਟ ਹੋਏਗਾ ਜਾਂ ਕੋਈ ਹੋਰ ਚੀਜ਼ ਹੋਏਗੀ। ਉੱਥੇ ਵੀ ਇੱਕ ਇਨਫੈਕਟ ਉਹ ਪੇਰੈਂਟਿੰਗ ਜਿਹੜੀ ਆ ਉਹ ਗਲਤ ਹੁੰਦੀ ਆ। ਇਹੋ ਜਿਹਾ ਸੀਰੀਅਸ ਇਸ਼ੂ ਕੋਈ ਵੀ ਅਗਰ ਇੱਕ ਇਸ਼ਾਰਾ ਵੀ ਮਿਲਿਆ, ਉਦੋਂ ਜੇ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਬਾਅਦ 'ਚ ਸਿਰਫ ਪਛਤਾਵਾ ਹੱਥ 'ਚ ਆਉਂਦਾ। ਸੇਮ ਚੀਜ਼ ਹੈ ਰਿਸ਼ਤੇਦਾਰ, ਭੈਣ ਭਰਾ, ਪੜੋ, ਗੁਆਂਢੀ, ਦੋਸਤ, ਉਹ ਵੀ ਡਰਦੇ ਆ, ਉਹ ਦੱਸਦੇ ਨਹੀਂ। ਕਿਉਂਕਿ ਕੋਈ ਵੀ ਮਾਂ ਬਾਪ, ਖਾਸ ਤੌਰ 'ਤੇ ਸਾਡੀ ਕਮਿਊਨਿਟੀ ਦੇ ਵਿੱਚ, ਅਸੀਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਜੇ ਕੋਈ ਸਾਨੂੰ ਆ ਕੇ ਸਾਡੇ ਬੱਚੇ ਦੇ ਬਾਰੇ ਮਾੜੀ ਗੱਲ ਦੱਸੇ। ਇਹ ਵੀ ਡਰ ਜਿਹੜਾ, ਇਸ ਕਰਕੇ ਵੀ ਲੋਕ ਜਿਹੜੇ ਆ ਸਹੀ ਤੁਹਾਡੇ ਦੋਸਤ ਮਿੱਤਰ ਆ ਉਹ ਵੀ ਤੁਹਾਨੂੰ ਖੁੱਲ੍ਹ ਕੇ ਆ ਕੇ ਦੱਸਣ ਨੂੰ ਰਾਜ਼ੀ ਨਹੀਂ ਹੁੰਦੇ ਕਿ ਕਿਉਂਕਿ ਉਹਨਾਂ ਨੂੰ ਇਹ ਨਹੀਂ ਕੌਨਫੀਡੈਂਸ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਕਿਵੇਂ ਲਓਗੇ। ਸੋ ਇਹ ਸਾਡੇ ਹੈਂਡੀਕੈਪਸ ਨੇ। ਸਭ ਤੋਂ ਵੱਡਾ ਇਸ ਵੇਲੇ ਜਿਹੜਾ ਸਾਡਾ ਹੈਂਡੀਕੈਪ ਹੈ ਉਹ ਇਹ ਹੈ ਕਿ ਕਿਤੇ ਵੀ ਮਾਂ ਬਾਪ ਨੂੰ ਇਹ ਟ੍ਰੇਨਿੰਗ ਨਹੀਂ ਮਿਲਦੀ, ਮਾਂ ਬਾਪ ਨੂੰ ਕਿਤੇ ਵੀ ਇਹ ਮੌਕਾ ਨਹੀਂ ਮਿਲਦਾ ਕਿ ਉਹਨਾਂ ਨੂੰ ਇਹ ਵੀ ਦੱਸਿਆ ਜਾਏ ਕਿ ਜੇ ਤੁਹਾਡਾ ਬੱਚਾ ਨਸ਼ਾ ਕਰ ਰਿਹਾ ਹੈ ਤਾਂ ਉਹਦੀਆਂ ਸਿਮਟਮਸ ਕੀ ਹੋਣਗੇ, ਉਹਦੇ ਕੈਸੀ ਐਸੀ ਇੰਡੀਕੇਸ਼ਨ ਹੋਏਗੀ ਕਿ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਉਸ ਇੰਡੀਕੇਸ਼ਨ ਨੂੰ ਲੱਭ ਸਕੋ ਔਰ ਆਪਣੇ ਬੱਚੇ ਨੂੰ ਪੁੱਛ ਸਕੋ, ਮੌਕਾ ਟਾਈਮ ਸਿਰ ਉਸ ਬੱਚੇ ਦਾ ਇਲਾਜ ਕਰ ਸਕੋ, ਉਹਨੂੰ ਸਮਝਾ ਸਕੋ। ਇਹ ਵੀ ਇੱਕ ਸਾਡੀ ਬਹੁਤ ਵੱਡੀ ਕਮੀ ਹੈ, ਕਿਉਂਕਿ ਸਾਨੂੰ ਇਹ ਨਹੀਂ ਪਤਾ ਐਜ਼ ਪੇਰੈਂਟਸ ਕਿ ਉਹ ਕੈਸੇ ਐਸੇ ਸਿਮਟਮ ਨੇ, ਕਿਉਂਕਿ ਦੁਨੀਆ ਦੇ ਵਿੱਚ ਇੰਨੇ ਤਰ੍ਹਾਂ ਦੇ ਨਸ਼ੇ ਆ ਚੁੱਕੇ ਆ, ਹਰੇਕ ਨਸ਼ੇ ਦੇ ਅਲੱਗ ਅਲੱਗ ਸਿਮਟਮਸ ਨੇ। ਸੋ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਇਹ ਕੋਸ਼ਿਸ਼ ਰਹੇਗੀ ਕਿ ਮਾਂ ਬਾਪ ਨੂੰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਇਹ ਦੱਸ ਸਕਾਂ ਕਿ ਕੈਸੇ ਐਸੇ ਸਿਮਟਮ ਨੇ ਜਿਹਦੇ ਨਾਲ ਤੁਸੀਂ ਟਾਈਮ ਤੋਂ ਪਹਿਲਾਂ ਇਹ ਆਈਡੈਂਟੀਫਾਈ ਕਰ ਸਕਦੇ ਹੋ ਕਿ ਸਾਡਾ ਬੱਚਾ ਸ਼ਾਇਦ ਨਸ਼ੇ ਵੱਲ ਚੱਲ ਪਿਆ। ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਚੇਂਜ ਆ ਉਹ ਇਹ ਆਉਂਦੀ ਹੈ ਕਿ ਬੱਚਾ ਤੁਹਾਡਾ, ਉਹਨੂੰ ਪ੍ਰਾਈਵੇਸੀ ਜ਼ਿਆਦਾ ਚਾਹੀਦੀ ਹੈ। ਹਰ ਇਨਸਾਨ ਨੂੰ ਪ੍ਰਾਈਵੇਸੀ ਚਾਹੀਦੀ ਹੈ, ਮਗਰ ਸਡਨਲੀ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਵੇਖਦੇ ਹੋ ਕਿ ਬੱਚਾ ਯੂਨੋ ਉਹ ਕਮਰਾ ਦਰਵਾਜ਼ਾ ਬੰਦ ਕਰਕੇ ਬੈਠਾ ਆ, ਉਹ ਗੱਲ ਸਾਈਡ 'ਤੇ ਹੋ ਕੇ ਕਰ ਰਿਹਾ, ਤੁਹਾਡੇ ਸਾਹਮਣੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ, ਤੁਹਾਡੇ ਉਹਦੀਆਂ ਇਸਦੀਆਂ ਐਸੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਬੱਚੇ ਦੀ ਹਰਕਤਾਂ ਤੋਂ ਪਤਾ ਲੱਗ ਜਾਂਦਾ ਮਾਂ ਬਾਪ ਨੂੰ ਬਹੁਤ ਜਲਦੀ ਕਿ ਉਹ ਬੱਚਾ ਜਿਹੜਾ ਆ ਉਹ ਕੁਛ ਨਾ ਕੁਛ ਕਿਸੇ ਤਰ੍ਹਾਂ ਕੁਛ ਲੁਕਾ ਰਿਹਾ। ਇਹ ਪਹਿਲੀ ਨਿਸ਼ਾਨੀ ਹੈ। ਦੂਸਰੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਕੋਈ ਵੀ ਬੱਚਾ ਐਸੀ ਚੀਜ਼ 'ਚ ਪੈਂਦਾ ਆ, ਉਹਦੇ ਦੋਸਤ ਮਿੱਤਰ ਜਿਹੜੇ ਉਹਨਾਂ ਦਾ ਜ਼ਰੂਰ ਧਿਆਨ ਰੱਖੋ, ਉਹਨਾਂ ਦੇ ਵਿੱਚ ਚੇਂਜਸ ਆਉਂਦੀਆਂ ਨੇ। ਉਹ ਬੱਚਾ ਜਿਹੜਾ ਆ ਉਹ ਗੱਲ ਦੇ ਵਿੱਚ ਕਿਤੇ ਨਾ ਕਿਤੇ ਉਹ ਜਸਟੀਫਾਈ ਕਰੇਗਾ ਕਿ ਮੈਰਵਾਨਾ ਵਧੀਆ ਚੀਜ਼ ਆ, ਉਹਦੇ ਲਈ ਉਹਦੇ ਬੈਨ ਨਹੀਂ ਹੋਣਾ ਚਾਹੀਦਾ, ਉਹ ਚੰਗਾ ਕੀਤਾ ਸਰਕਾਰ ਨੇ ਇਸ ਤਰ੍ਹਾਂ। ਉਹਦੀਆਂ ਗੱਲਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਬੱਚਾ ਜਿਹੜਾ ਆ ਉਹ ਕਿਸੇ ਨਾ ਕਿਸੇ ਐਸੀ ਸੰਗਤ 'ਚ ਹੈ ਜਿੱਥੇ ਉਹਦੇ ਉੱਤੇ ਹੁਣ ਇਨਫਲੂਐਂਸ ਹੋਣਾ ਸ਼ੁਰੂ ਹੋ ਗਿਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ। ਤੀਸਰਾ ਚੀਜ਼ ਜੋ ਮਾਂ ਬਾਪ ਨੂੰ ਬਹੁਤ ਧਿਆਨ ਰੱਖਣੀ ਚਾਹੀਦੀ ਆ, ਕੋਈ ਵੀ ਬੱਚਾ ਜਦੋਂ ਨਸ਼ਾ ਕਰਦਾ ਆ ਉਹਦੀ ਫਿਜ਼ੀਕਲ ਅਪੀਅਰੈਂਸ ਜਿਹੜੀ ਆ ਉਹ ਬਦਲਣੀ ਸ਼ੁਰੂ ਹੋ ਜਾਂਦੀ ਆ। ਜਿਹੜਾ ਬੱਚਾ ਵੀ ਡਰੱਗ ਵਿੱਚ ਜਾਂਦਾ ਆ ਉਹਦੀ ਕੱਪੜੇ ਲੀੜੇ ਪਾਉਣ ਦਾ ਪੈਟਰਨ ਚੇਂਜ ਹੋਣ ਲੱਗ ਪੈਂਦਾ, ਉਹ ਆਪਣੇ ਆਪ ਨੂੰ ਇੱਕ ਸਮਾਰਟ ਅਲਰਟ ਬੱਚੇ ਦੇ ਤੌਰ 'ਤੇ ਡਰੈਸਅਪ ਨਹੀਂ ਕਰਦਾ। ਤੁਸੀਂ ਉਹ ਨੋਟ ਕਰੋ ਕਿ ਕੀ ਸਾਡਾ ਬੱਚਾ ਅੱਗੇ ਵਧੀਆ ਤਰੀਕੇ ਨਾਲ ਹੇਅਰ ਕੱਟ ਕਰਦਾ ਸੀ, ਉਹ ਬੱਚਾ ਆਪਣੇ ਵਧੀਆ ਪੱਗ ਬੰਨ੍ਹਦਾ ਸੀ, ਉਹ ਕੱਪੜੇ ਵਧੀਆ ਪਾਉਂਦਾ ਸੀ, ਔਰ ਸਡਨਲੀ ਉਹਦਾ ਕੱਪੜੇ ਜਿਹੜੇ ਆ ਪਾਉਣ ਦਾ ਤਰੀਕਾ, ਉਹਦਾ ਯੂਨੋ ਜਿਸ ਤਰੀਕੇ ਨਾਲ ਉਹ ਤਿਆਰ ਹੁੰਦਾ ਉਹਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਉਹਨੂੰ ਜਿਹੜਾ ਮਾਣ ਮਹਿਸੂਸ ਹੁੰਦਾ ਸੀ ਉਹ ਮਾਣ ਉਹਦਾ ਖਤਮ ਹੋ ਗਿਆ, ਉਹਦੇ ਚਿਹਰੇ ਦੀ ਰੌਣਕ ਉੱਥੋਂ ਤੁਹਾਨੂੰ ਪਤਾ ਲੱਗੇਗਾ ਐਜ਼ ਆ ਮਾਂ ਬਾਪ ਕਿ ਇਹ ਬੱਚਾ ਜਿਹੜਾ ਆ ਸਾਡਾ ਬੱਚਾ ਉਹ ਅਲਰਟ ਨਹੀਂ ਹੈ, ਉਹ ਸੁਸਤ ਹੈ, ਸਾਡਾ ਬੱਚਾ ਗੱਲ ਘੱਟ ਕਰ ਰਿਹਾ, ਸਾਡਾ ਬੱਚਾ ਬਹੁਤ ਟਾਈਮ ਜਿਹੜਾ ਆ ਉਹ ਘਰੋਂ ਬਾਹਰ ਰਹਿਣ ਲੱਗ ਗਿਆ। ਸਡਨਲੀ ਇਹ ਚੇਂਜਸ ਆ ਰਹੀਆਂ ਨੇ। ਇਹਦੇ ਵਿੱਚ ਕਦੀ ਗਲਤ ਪੇਰੈਂਟਿੰਗ ਨਹੀਂ ਹੁੰਦੀ, ਅੱਖਾਂ ਮੀਟ ਕੇ ਯਕੀਨ ਕਰਨਾ ਅੱਜ ਦੇ ਜ਼ਮਾਨੇ 'ਚ ਮਾਂ ਬਾਪ ਲਈ ਬਹੁਤ ਮਾੜੀ ਚੀਜ਼ ਹੈ। ਔਰ ਇਹਦੇ ਵਿੱਚ ਅਸੀਂ ਕੀ ਯਾਰ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਜੀ ਆਪਣੇ ਬੱਚੇ ਨੂੰ ਬਹੁਤ ਇੰਡੀਪੈਂਡੈਂਸ ਦੇ ਰਹੇ ਹਾਂ। ਇੰਡੀਪੈਂਡੈਂਸ ਦੇਣੀ ਬਹੁਤ ਚੰਗੀ ਚੀਜ਼ ਹੈ, ਮਗਰ ਇੰਡੀਪੈਂਡੈਂਸ ਦੇ ਨਾਲ ਇਫੈਕਟਿਵ ਪੇਰੈਂਟਿੰਗ, ਘਰ ਦੇ ਕਾਇਦੇ ਕਾਨੂੰਨ ਉਹ ਰੱਖਣੇ ਵੀ ਬਹੁਤ ਜ਼ਰੂਰੀ ਨੇ। ਔਰ ਇਹ ਸਮਾਜ ਦੇ ਹਰ ਵਰਗ ਦੇ ਵਿੱਚ ਕਾਇਦੇ ਕਾਨੂੰਨ ਜਿਹੜੇ ਆ ਪਰਿਵਾਰ ਦੇ ਉਹ ਚੱਲਦੇ ਨੇ, ਔਰ ਉਹਦੇ ਨਾਲ ਬੱਚੇ ਜਿਹੜੇ ਆ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਬਚੇ ਰਹਿੰਦੇ ਨੇ। ਬੱਚਿਆਂ ਨੂੰ ਪਿਆਰ ਦਿਓ, ਬੱਚਿਆਂ ਨੂੰ ਰੂਲ ਸਮਝਾਓ, ਬੱਚਿਆਂ ਨਾਲ ਗੱਲ ਕਰੋ, ਉਹਨਾਂ ਤੋਂ ਗੱਲ ਕਰਨ ਤੋਂ ਝਿਜਕੋ ਨਹੀਂ। ਕੋਈ ਟੌਪਿਕ ਐਸਾ ਨਾ ਸਮਝੋ ਕਿ ਜੋ ਤੁਸੀਂ ਬੱਚਿਆਂ ਨਾਲ ਗੱਲ ਨਹੀਂ ਕਰ ਸਕਦੇ। ਜੇ ਤੁਸੀਂ ਅਲਰਟ ਨਹੀਂ ਹੋ, ਤੁਸੀਂ ਨਹੀਂ ਬੱਚਿਆਂ ਨੂੰ ਦੱਸ ਸਕਦੇ ਕਿ ਕਿਸ ਕਾਰਨ ਕਿਹੋ ਜਿਹੇ ਲੋਕ ਤੁਹਾਨੂੰ ਆ ਕੇ ਤੁਹਾਨੂੰ ਨਸ਼ੇ 'ਤੇ ਲਾ ਸਕਦੇ ਨੇ, ਤੁਸੀਂ ਇਹ ਗੱਲ ਆਪਣੇ ਡਾਇਨਿੰਗ ਟੇਬਲ 'ਤੇ ਆਪਣੇ ਬੱਚਿਆਂ ਨਾਲ ਬਹਿ ਕੇ ਨਹੀਂ ਕਰਦੇ ਤਾਂ ਤੁਸੀਂ ਗਲਤੀ ਕਰ ਰਹੇ ਹੋ ਐਜ਼ ਅ ਪੇਰੈਂਟ। ਅਸੀਂ ਕੰਟੀਨਿਊਸਲੀ ਨਸ਼ਾ ਵੇਚਣ ਵਾਲਿਆਂ ਨੂੰ ਯੂਨੋ ਬੁਰਾ ਭਲਾ ਕਹਿੰਦੇ ਹਾਂ, ਸਰਕਾਰਾਂ ਨੂੰ ਬੁਰਾ ਭਲਾ ਕਹਿੰਦੇ ਹਾਂ, ਮਗਰ ਉਸ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਸਰਕਾਰ ਨੇ ਅੱਜ ਤੱਕ ਨਸ਼ਾ ਨਹੀਂ ਡੱਕਿਆ, ਨਾ ਨਸ਼ੇ ਵੇਚਣ ਵਾਲੇ ਜਿਹੜੇ ਆ ਉਹ ਬੰਦ ਹੋਏ ਆ, ਉਹ ਉਸੇ ਤਰ੍ਹਾਂ ਰਹਿਣਗੇ। ਹਾਂ, ਜੇ ਤੁਸੀਂ ਕੋਈ ਚੀਜ਼ ਕਰ ਸਕਦੇ ਹੋ ਉਹ ਇਹ ਕਰ ਸਕਦੇ ਹੋ ਕਿ ਐਜ਼ ਮਾਂ ਬਾਪ ਤੁਸੀਂ ਅਲਰਟ ਰਹੋ, ਤੁਹਾਨੂੰ ਪਤਾ ਹੋਏ ਕਿ ਬੱਚੇ ਨੂੰ ਕਿਵੇਂ ਅਬਜ਼ਰਵ ਕਰਨਾ। ਜੇ ਤੁਹਾਡਾ ਬੱਚਾ ਹਰ ਟਾਈਮ ਉਸ ਟਾਈਮ ਹੀ ਐਂਟਰ ਕਰ ਰਿਹਾ ਘਰ 'ਚ ਜਦੋਂ ਉਹਨੂੰ ਪਤਾ ਹੈ ਕਿ ਮਾਂ ਬਾਪ ਸੌਂ ਚੁੱਕੇ ਹੈ, ਉਹ ਪੈਟਰਨ ਗਲਤ ਹੈ। ਉਹ ਪੈਟਰਨ ਜਿਹੜਾ ਆ ਉਹਨੂੰ ਚੈੱਕ ਕਰੋ, ਇਹਦੇ 'ਚ ਕੋਈ ਹਰਜ ਨਹੀਂ ਹੁੰਦਾ। ਜੇ ਤੁਸੀਂ ਬੱਚੇ ਨੂੰ ਇਹ ਸਮਝਾਓ ਕਿ ਬਈ ਅਸੀਂ ਤੁਹਾਡੇ 'ਤੇ ਨਜ਼ਰ ਰੱਖਦੇ ਹਾਂ ਤੁਹਾਡੇ ਭਲੇ ਲਈ, ਇਸ ਕਰਕੇ ਤਾਂ ਕਿ ਤੁਹਾਡੀ ਜ਼ਿੰਦਗੀ ਬਰਬਾਦ ਨਾ ਹੋਏ, ਜੇ ਬੱਚੇ ਨੂੰ ਤੁਸੀਂ ਸਹੀ ਗਰੂਮ ਕੀਤਾ ਆ, ਬੱਚੇ ਨੂੰ ਪਿਆਰ ਦਿੱਤਾ ਆ, ਉਹ ਬੱਚਾ ਸਮਝੇਗਾ। ਨਾਲ ਹੀ ਜ਼ਰੂਰ ਚੈੱਕ ਕਰੋ, ਜਦੋਂ ਤੁਸੀਂ ਬੱਚਾ ਆਉਂਦਾ ਆ ਤੁਸੀਂ ਉਹਨੂੰ ਗਲੇ ਲਾਓ, ਔਰ ਗਲੇ ਲਾ ਕੇ ਸਿਰਫ ਇਹ ਚੀਜ਼ ਸਿਰਫ ਇੱਥੋਂ ਤੱਕ ਸੀਮਤ ਨਾ ਰੱਖੋ, ਜ਼ਰੂਰ ਵੇਖੋ कि उहदे वालां चों उहदे कपड़िआं चों किसी तरह की कोई ऐसी स्मैल आ रही है, क्योंकि कोई भी नशा ऐसा नहीं है कि जिहदी कोई ना कोई स्मैल जां कुछ ना कुछ उहदा असर जिहड़ा उह कपड़िआं ते जां वालां ते जां बॉडी च जां मूँह ते नहीं हुंदा। जे तुहानूं इह वी नज़र आउंदा बहुत सारे बच्चे अपने मूँह की स्मैल नूं ढकण लई जां कपड़िआं की स्मैल नूं ढकण वास्ते ਉਹ ਬਹੁਤ ਸਾਰੀਆਂ ਪਰਫਿਊਮਸ ਹੋਰ ਚੀਜ਼ਾਂ, ਜੇ ਤੁਹਾਨੂੰ ਲੱਗਦਾ ਸਡਨਲੀ ਤੁਹਾਡਾ ਬੱਚਾ ਜਿਹੜਾ ਆ ਇੰਨੀ ਸਟਰੋਂਗ ਪਰਫਿਊਮ ਲਾਉਣ ਲੱਗ ਪਿਆ ਜਿਹੜੀ ਤੁਸੀਂ ਅੱਗੇ ਸਮੈਲ ਨਹੀਂ ਕੀਤੀ, ਤਾਂ ਤੁਹਾਡੇ ਐਜ਼ ਆ ਪੇਰੈਂਟਸ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹ ਤੋਂ ਅਲਰਟ ਹੋ ਕਿ ਇਹ ਬੱਚਾ ਜਿਹੜਾ ਆ ਇਹ ਕਿਸ ਕਿਹੜੀ ਚੀਜ਼ ਜਿਹੜੀ ਆ ਉਹਨੂੰ ਇਹ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਵੀ ਲੋਕ ਡਰਿੰਕ ਕਰਦੇ ਰਹੇ ਆ ਉਹਦੇ ਬਾਅਦ ਇੱਕ ਹੀ ਇਲਾਜ ਹੁੰਦਾ, ਇਲਾਚੀਆਂ ਖਾਓ। ਕੁਛ ਨਾ ਕਿਸੇ ਤਰੀਕੇ ਦਾ ਕੋਈ ਨਾ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ। ਸੇਮ ਤਰੀਕੇ ਨਾਲ ਜੋ ਬੱਚੇ ਤੁਹਾਡੇ ਜਦੋਂ ਕਦੀ ਡਰੱਗਜ਼ ਵਿੱਚ ਆਉਂਦੇ ਆ ਉਹ ਕੁਛ ਨਾ ਕੁਛ ਉਹਨੂੰ ਹਾਈਡ ਕਰਨ ਨੂੰ ਉਹ ਸਾਰੇ ਐਸੇ ਤਰੀਕੇ ਅਪਣਾਉਂਦੇ ਆ ਤਾਂ ਕਿ ਤੁਸੀਂ ਉਹ ਚੀਜ਼ ਜਿਹੜੀ ਉਹਨੂੰ ਸਮੈਲ ਨਾ ਕਰ ਸਕੋ। ਇਹ ਤੁਹਾਡੇ ਲਈ ਐਜ਼ ਆ ਪੇਰੈਂਟ ਇੱਕ ਸਿਮਟਮ ਹੈ। ਜਿੰਨੀ ਜਲਦੀ ਆਪਣੇ ਬੱਚੇ ਦਾ ਉਹ ਸਿਮਟਮ ਤੁਸੀਂ ਲੱਭ ਸਕਦੇ ਹੋ ਉਨੀ ਹੀ ਛੇਤੀ ਆਪਣੇ ਬੱਚੇ ਨੂੰ ਤੁਸੀਂ ਨਸ਼ਿਆਂ ਤੋਂ ਬਚਾ ਸਕਦੇ ਹੋ। ਜਿੰਨਾ ਤੁਸੀਂ ਬੱਚੇ ਨੂੰ ਇਗਨੋਰ ਕਰੋਗੇ, ਜੇ ਤੁਸੀਂ ਇਹ ਐਜ਼ ਆ ਪੇਰੈਂਟ ਇਹ ਬੋਦਰ ਨਹੀਂ ਕਰ ਰਹੇ ਕਿ ਤੁਹਾਡਾ ਬੱਚਾ ਰਾਤ ਨੂੰ 2 ਵਜੇ ਆ ਰਿਹਾ, ਤੁਸੀਂ ਬੱਚੇ ਨੂੰ ਨਹੀਂ ਮਿਲ ਰਹੇ ਔਰ ਹਰ ਟਾਈਮ ਸੇਮ ਚੀਜ਼ ਸੇਮ ਪੈਟਰਨ ਹੋ ਰਿਹਾ, ਦਿਨੇ ਬੱਚਾ ਸੁੱਤਾ ਆ, ਤਾਂ ਕੁਛ ਨਾ ਕੁਛ ਜ਼ਰੂਰ ਗੜਬੜ ਹੈ, ਉਹਦਾ ਤੁਹਾਨੂੰ ਧਿਆਨ ਹੋਣਾ ਚਾਹੀਦਾ। ਅਸੀਂ ਅੱਗੇ ਜਾ ਕੇ ਕੋਸ਼ਿਸ਼ ਇਹ ਕਰਾਂਗੇ ਕਿ ਇਹ ਵੀ ਦੱਸਿਆ ਜਾਏ ਕਿ ਹੋਰ ਕੀ ਐਸੀਆਂ ਇੰਡੀਕੇਸ਼ਨਸ ਨੇ, ਕੈਸੇ ਨਸ਼ੇ ਅਗਰ ਬੱਚਾ ਕਰ ਰਿਹਾ ਔਰ ਉਹਦੇ ਨਾਲ ਕੈਸੇ ਸਿਮਟਮ ਬੱਚੇ ਦੇ ਵਿੱਚ ਆਉਂਦੇ ਆ, ਉਹਦੀਆਂ ਅੱਖਾਂ ਕਿਵੇਂ ਹੁੰਦੀਆਂ ਨੇ, ਉਹਦੇ ਬੋਡੀ ਦੇ ਉੱਤੇ ਕੀ ਅਸਰ ਹੁੰਦਾ ਆ, ਉਹਦਾ ਅੱਖਾਂ ਦੇ ਮੂਵਮੈਂਟ ਕਿਵੇਂ ਹੁੰਦੀ ਆ, ਉਹਦਾ ਉਹਨੂੰ ਪਸੀਨਾ ਕਿਵੇਂ ਆਉਂਦਾ ਆ, ਉਹਦਾ ਸਾਹ ਲੈਣ ਦਾ ਤਰੀਕਾ ਕੀ ਆ, ਉਹਦੀ ਬੋਲੀ ਕਿਵੇਂ ਬਦਲਦੀ ਆ, ਉਹਦੀ ਚਾਲ ਕਿਵੇਂ ਬਦਲਦੀ ਹੈ। ਸੋ ਤਾਂ ਕਿ ਕੋਈ ਵੀ ਜੋ ਵੀ ਪੇਰੈਂਟਸ ਮੇਰਾ ਇਹ ਪ੍ਰੋਗਰਾਮ ਜਿਹੜੇ ਆ ਸੁਣ ਰਹੇ ਆ, ਰੇਡੀਓ ਜ਼ਿੰਦਾਬਾਦ ਨਾਲ ਜੁੜੇ ਹੋਏ ਆ, ਐਟਲੀਸਟ ਉਹ ਇਸ ਚੀਜ਼ ਦੀ ਜਾਣਕਾਰੀ ਜ਼ਰੂਰ ਲੈਣ, ਤਾਂ ਕਿ ਜੇ ਆਪਣਾ ਬੱਚਾ ਉਹਨਾਂ ਨੇ ਨਸ਼ੇ ਤੋਂ ਬਚਾਉਣਾ ਆ, ਕਿਉਂਕਿ ਬੱਚਾ ਅੱਜ ਜੇ ਨਸ਼ੇ 'ਚ ਨਹੀਂ ਹੈ ਤਾਂ ਕੋਈ ਗਰੰਟੀ ਨਹੀਂ ਕਿ ਉਹ ਕੱਲ੍ਹ ਬੱਚਾ ਨਸ਼ੇ 'ਚ ਨਹੀਂ ਜਾ ਸਕਦਾ, ਕਿਉਂਕਿ ਅੱਜ ਦੇ ਟਾਈਮ 'ਚ ਜਿੰਨੀਆਂ ਫੈਮਲੀਜ਼ ਇਕੱਲੀਆਂ ਹੋ ਚੁੱਕੀਆਂ ਨੇ, ਜਿੰਨੀ ਬੱਚਿਆਂ ਦੇ ਉੱਤੇ ਸਟ੍ਰੈਸ ਹੈ ਔਰ ਜਿੰਨੀ ਡਰੱਗ ਔਰ ਹੋਰ ਚੀਜ਼ਾਂ ਜਿਹੜੀਆਂ ਨੇ ਅਵੇਲੇਬਲ ਨੇ ਉਹਨਾਂ ਦੇ ਆਲੇ ਦੁਆਲੇ, ਬੱਚਿਆਂ ਦਾ ਬਹੁਤ ਵੱਡਾ ਚੈਲੰਜ ਹੈ ਆਪਣੇ ਆਪ ਨੂੰ ਇੱਕ ਸਿੱਧੇ ਰਸਤੇ 'ਤੇ ਰੱਖਣਾ। ਅਤੇ ਜੇ ਉਹਨਾਂ ਨੂੰ ਤੁਸੀਂ ਸਿੱਧੇ ਰਸਤੇ 'ਤੇ ਰੱਖਣਾ ਆ ਤਾਂ 2-3 ਚੀਜ਼ਾਂ ਸਾਨੂੰ ਜ਼ਰੂਰ ਕਰਨੀਆਂ ਪੈਣਗੀਆਂ। ਦੁੱਧ ਪੀਣ ਦੇ ਬੱਚੇ ਤੋਂ ਲੈ ਕੇ ਜਦੋਂ ਤੱਕ ਉਹਦੀ ਪਰਸਨੈਲਿਟੀ ਡਿਵੈਲਪ ਹੁੰਦੀ ਆ, 7-8-9 ਸਾਲ ਤੱਕ ਉਹਨੂੰ ਰੱਜ ਕੇ ਪਿਆਰ ਕਰੋ, ਉਹਨੂੰ ਕੌਨਫੀਡੈਂਸ ਦਿਓ, ਉਹਦੇ ਨਾਲ ਬੌਂਡ ਬਣਾਓ, ਉਹਦੇ ਨਾਲ ਕਮਿਊਨੀਕੇਸ਼ਨ ਕਰੋ, ਤਾਂ ਕਿ ਬੱਚਾ ਸਿਰਫ ਤੁਹਾਨੂੰ ਚੰਗੀਆਂ ਗੱਲਾਂ ਨਹੀਂ, ਉਹ ਆਪਣੀ ਜੋ ਵੀ ਦਿਮਾਗ 'ਚ ਉਹਦੇ ਚੀਜ਼ ਚੱਲ ਰਹੀ ਆ, ਜੋ ਵੇਖਦਾ ਵੀ ਆ, ਉਹ ਵੀ ਗੱਲ ਕਰ ਸਕੇ। ਜੇ ਤੁਸੀਂ ਬੱਚਿਆਂ ਨੂੰ ਸਿਰਫ ਉੱਥੋਂ ਤੱਕ ਲਿਮਿਟ ਰੱਖੋਗੇ ਜਿੱਥੇ ਤੁਸੀਂ ਕਿ ਸਿਰਫ ਉਹਨਾਂ ਨੂੰ ਇਹ ਇਸ਼ਾਰਾ ਕਰਨਾ ਕਿ ਤੁਸੀਂ ਸਿਰਫ ਚੰਗੀਆਂ ਗੱਲਾਂ ਹੀ ਦੱਸਣੀਆਂ ਔਰ ਚੰਗੀਆਂ ਗੱਲਾਂ ਦਾ ਹੀ ਲੈਕਚਰ ਦੇਣਾ ਆ, ਅਤੇ ਬੱਚੇ ਜਿਹੜੇ ਆ ਤੁਹਾਡੇ ਨਾਲ ਕਮਿਊਨੀਕੇਸ਼ਨ ਨਹੀਂ ਕਰਨਗੇ, ਕਿਤੇ ਨਾ ਕਿਤੇ ਤੁਸੀਂ ਉਸ ਖਬਰ ਤੋਂ ਵਾਂਝੇ ਰਹਿ ਜਾਓਗੇ ਜੋ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਰਨ ਦੀ ਲੋੜ ਆ, ਔਰ ਇਸੇ ਤਰ੍ਹਾਂ ਕੀਤਿਆਂ ਹੀ ਇਹ ਡਰੱਗ ਅਬਿਊਜ਼ ਜਾਂ ਨਸ਼ਿਆਂ ਦੀ ਬਿਮਾਰੀ ਜਿਹੜੀ ਆ ਉਹਨੂੰ ਰੋਕਿਆ ਜਾ ਸਕਦਾ। ਜਿੰਨੇ ਬੱਚੇ ਘੱਟ ਨਸ਼ਿਆਂ 'ਚ ਜਾਣਗੇ ਓਨੇ ਹੀ ਨਸ਼ੇ ਘੱਟ ਵਿਕਣਗੇ ਔਰ ਓਨੀ ਹੀ ਜਲਦੀ ਕਿਸੇ ਵੀ ਸਮਾਜ 'ਚੋਂ, ਕਿਸੇ ਵੀ ਸ਼ਹਿਰ 'ਚੋਂ, ਕਿਸੇ ਵੀ ਕਮਿਊਨਿਟੀ ਵਿੱਚੋਂ ਇਹ ਨਸ਼ੇ ਦੀ ਬਿਮਾਰੀ ਜਿਹੜੀ ਹੈ ਜਾਏਗੀ। ਅਦਰਵਾਈਜ਼ ਜੇ ਐਜ਼ ਆ ਮਾਂ ਬਾਪ, ਐਜ਼ ਫੈਮਲੀਜ਼ ਅਸੀਂ ਇਹ ਐਕਸ਼ਨ ਨਹੀਂ ਲਏ ਔਰ ਆਪਣੇ ਬੱਚਿਆਂ ਨੂੰ ਇਸ ਚੀਜ਼ ਲਈ ਟ੍ਰੇਨ ਨਹੀਂ ਕੀਤਾ, ਸਪੋਰਟ ਨਹੀਂ ਕੀਤਾ, ਤਾਂ ਅਸੀਂ ਕੇਵਲ ਸਰਕਾਰਾਂ ਦੇ ਉੱਤੇ ਔਰ ਪੁਲਿਸ ਦੇ ਉੱਤੇ ਆਪਣੇ ਆਪ ਨੂੰ ਨਿਰਭਰ ਰੱਖਿਆ, ਅਤੇ ਉਹ ਦਿਨ ਦੂਰ ਨਹੀਂ, ਚਾਹੇ ਮੇਰਾ ਬੱਚਾ ਹੋਏ ਚਾਹੇ ਕਿਸੇ ਦਾ ਬੱਚਾ ਹੋਏ, ਉਹਦੇ ਚਾਂਸਿਸ ਨਸ਼ਾ ਕਰਨ ਦੇ ਵੱਧਦੇ ਨੇ। ਇਸ ਚੀਜ਼ ਨੂੰ ਅਸੀਂ ਅੱਖਾਂ ਮੀਟ ਕੇ ਰੋਕ ਨਹੀਂ ਸਕਦੇ। ਅਸੀਂ ਹੁਣ ਇੱਥੇ ਹੀ ਸਾਨੂੰ ਇਸ਼ਾਰਾ ਹੋਇਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਬ੍ਰੇਕ ਤੋਂ ਬਾਅਦ ਆਉਣ ਤੋਂ ਅਸੀਂ ਇਹ ਗੱਲ ਕਰਾਂਗੇ ਕਿ ਕਿਹੜੇ ਤਰ੍ਹਾਂ ਦੇ ਡਿਫਰੈਂਟ ਨਸ਼ੇ ਨੇ ਜਿਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਸਿਮਟਮਸ ਜਿਹੜੇ ਆ ਉਹ ਦਿਖਦੇ ਨੇ, ਤਾਂ ਕਿ ਮਾਂ ਬਾਪ ਜਿਹੜੇ ਆ ਉਹ ਚੀਜ਼ ਨੂੰ ਪਛਾਣ ਸਕਣ। ਔਰ ਨਾਲ ਹੀ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਮਾਜ ਦੇ ਤੌਰ 'ਤੇ ਐਜ਼ ਆ ਕਮਿਊਨਿਟੀ ਮਾਂ ਬਾਪ ਤੋਂ ਇਲਾਵਾ ਇਹਨਾਂ ਨੂੰ ਸਾਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਬੱਚੇ, ਸਾਡੀ ਕਮਿਊਨਿਟੀ ਜਿਹੜੀ ਆ ਉਹ ਹੋਰ ਜਾਣਕਾਰ ਹੋਏ ਔਰ ਅਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਇਹਨਾਂ ਨਸ਼ਿਆਂ ਤੋਂ ਬਚਾ ਸਕੀਏ। ਤਾਂ ਜੇ ਸਮਾਂ ਇਹਨੇ ਇਜਾਜ਼ਤ ਦਿੱਤੀ ਤਾਂ ਲਾਸਟ ਵਿੱਚ ਜ਼ਰੂਰ ਗੱਲ ਕਰਾਂਗੇ ਕਿ ਕੀ 2020 ਇੱਕ ਹੋਰ ਕੈਨੇਡਾ ਦੀ ਇਲੈਕਸ਼ਨ ਲੈ ਕੇ ਆਏਗਾ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-51
ਓਂਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਂਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਂਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਬ੍ਰੇਕ ਤੋਂ ਬਾਅਦ ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲੇ ਔਰ ਫੇਸਬੁੱਕ ਦੇ ਨਾਲ ਜੁੜੇ ਹੋਏ ਸਾਰੇ ਲਾਈਵ ਮੇਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਅਸੀਂ ਗੱਲ ਕਰ ਰਹੇ ਸੀਗੇ ਕਿ ਮਾਂ ਬਾਪ ਨੂੰ ਕੀ ਐਸੀਆਂ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਉਹ ਜਲਦੀ ਤੋਂ ਜਲਦੀ ਬੱਚੇ ਦੇ ਉਹ ਸਿਮਟਮ ਜਿਹੜੇ ਆ ਉਹ ਲੱਭ ਸਕਣ ਕਿ ਸਾਡਾ ਬੱਚਾ ਜਿਹੜਾ ਆ ਉਹ ਡਰੱਗ ਕਰਦਾ ਆ। ਇਹਦੇ ਵਿੱਚ ਬਹੁਤ ਸਾਰੇ ਸਿਮਟਮ ਨੇ, ਮਗਰ ਜਿਹੜੇ ਮੇਨ ਸਿਮਟਮ ਜੋ ਤੁਹਾਨੂੰ ਨਜ਼ਰ ਜ਼ਰੂਰ ਰੱਖਣੇ ਚਾਹੀਦੇ ਆ ਉਹ ਇਹ ਰੱਖਣੇ ਚਾਹੀਦੇ ਆ ਕਿ ਕੀ ਸਾਡੇ ਬੱਚੇ ਦੇ ਜਿਹੜੇ ਗ੍ਰੇਡਸ ਨੇ ਪੜ੍ਹਾਈ ਦੇ ਵਿੱਚ ਧਿਆਨ ਜਿਹੜਾ ਆ ਉਹ ਘੱਟ ਗਿਆ, ਕੀ ਸਾਡਾ ਬੱਚਾ ਜਿਹੜਾ ਆ ਉਹ ਅੱਗੇ ਨਾਲੋਂ ਜ਼ਿਆਦਾ ਖਿਝਿਆ ਨਜ਼ਰ ਆਉਂਦਾ, ਛੋਟੀ ਛੋਟੀ ਗੱਲ ਦੇ ਉੱਤੇ ਉਹ ਲੜ ਰਿਹਾ। ਇਹ ਜ਼ਰੂਰ ਧਿਆਨ ਰੱਖੋ ਕਿ ਕੀ ਸਾਡੇ ਬੱਚੇ ਦੇ ਕਿਤੇ ਐਸਾ ਪੈਟਰਨ ਹੈ ਕਿ ਜੇ ਉਹ ਬਾਹਾਂ ਢੱਕਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਬਹੁਤ ਸਾਰੇ ਨਸ਼ੇ ਜਿਹੜੇ ਆ ਉਹਦੇ ਨਾਲ ਝਰੀਟਾਂ, ਉਹਦੇ ਨਾਲ ਕੱਟ, ਉਹਦੇ ਨਾਲ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਬਾਡੀ ਦੇ ਵਿੱਚ ਕੋਈ ਇੰਜੈਕਸ਼ਨ, ਕਿਸੇ ਨਾ ਕਿਸੇ ਦੇ ਦਾਗ ਪੈਂਦੇ ਆ। ਤਾਂ ਬੱਚੇ ਕੋਸ਼ਿਸ਼ ਕਰਦੇ ਆ ਕਿ ਆਪਣੀਆਂ ਬਾਹਾਂ ਨੂੰ, ਹੱਥਾਂ ਨੂੰ, ਈਵਨ ਹੁੱਡੀਆਂ ਪਾ ਕੇ ਉਹ ਆਪਣੇ ਧੋਣ, ਸਿਰ ਜਿਹੜਾ ਉਹਨੂੰ ਵਾਲਾਂ ਨੂੰ ਢੱਕ ਕੇ ਰੱਖਣ। ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖੋ, ਜੇ ਬੱਚੇ ਨੇ ਸਡਨਲੀ ਐਸੀ ਕੋਈ ਚੇਂਜਸ ਆਉਂਦੀਆਂ ਨੇ ਉਹਦਾ ਧਿਆਨ ਰੱਖੋ। ਨਾਲ ਇਹ ਵੀ ਧਿਆਨ ਰੱਖੋ ਕਿ ਤੁਹਾਡਾ ਬੱਚਾ ਕੀ ਉਹ ਕੋਈ ਵਾਰ ਵਾਰ ਉਹਦੀ ਨਸੀਰ ਫੁੱਟ ਰਹੀ ਹੈ, ਕਿਉਂਕਿ ਕੁਛ ਐਸੇ ਨਸ਼ੇ ਨੇ ਜੋ ਬੱਚੇ ਨੱਕ ਰਾਹੀਂ ਸੁੰਘਦੇ ਨੇ, ਉਹ ਤੁਹਾਡੇ ਨੱਕ ਦੇ ਅੰਦਰ ਜਿਹੜੀ ਸਾਡੀ ਮਿਊਕਸ ਮੈਂਬਰੇਨ ਉਹਨੂੰ ਕਮਜ਼ੋਰ ਕਰ ਦਿੰਦੀ ਹੈ, ਉਹਦੇ ਨਾਲ ਬਹੁਤ ਵਾਰੀ ਬੱਚਿਆਂ ਦੇ ਨੱਕ 'ਚੋਂ ਖੂਨ ਆਉਂਦਾ। ਇਸ ਚੀਜ਼ ਦਾ ਧਿਆਨ ਰੱਖੋ ਕਿ ਕੀ ਐਸੀ ਕੋਈ ਚੀਜ਼ ਤੁਹਾਡੇ ਬੱਚੇ ਦੇ ਵਿੱਚ ਨਜ਼ਰ ਤਾਂ ਨਹੀਂ ਆ ਰਹੀ। ਬੱਚੇ ਨੂੰ ਜਦੋਂ ਵੀ ਤੁਸੀਂ ਘਰੋਂ ਬਾਹਰ ਤੋਂ ਆਏ ਉਹਦੀ ਅੱਖਾਂ 'ਚ ਅੱਖਾਂ ਪਾ ਕੇ ਜ਼ਰੂਰ ਵੇਖਣ ਦੀ ਕੋਸ਼ਿਸ਼ ਕਰੋ, ਉਹਦੇ ਨਾਲ ਗੱਲ ਕਰਨੀ ਆ, ਕੁਛ ਨੋਟਿਸ ਕਰੋ ਕਿ ਕੀ ਤੁਹਾਡਾ ਬੱਚਾ ਤੁਹਾਡੇ ਨਾਲ ਅੱਖਾਂ ਮਿਲਾਉਣ ਤੋਂ ਸ਼ਰਮਾ 'ਚ ਝੱਕ ਤਾਂ ਨਹੀਂ ਰਿਹਾ, ਕੀ ਤੁਹਾਡਾ ਬੱਚਾ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਕਿ ਉਹ ਤੁਹਾਡੇ ਲਾਗੇ ਨਾ ਆਏ, ਦੂਰੋਂ ਗੱਲ ਕਰਕੇ ਸਾਹਮਣੇ ਅੱਖਾਂ 'ਚ ਅੱਖਾਂ ਨਾ ਪਾਉਂਦਾ ਹੋਏ ਜੋ ਅੱਗੇ ਉਹ ਪਾਉਂਦਾ ਸੀ। ਉਹਦੀਆਂ ਉਹ ਚੀਜ਼ਾਂ ਨੋਟ ਕਰੋ ਕਿ ਉਹਦੀ ਵੇਖਣੀ ਕਿ ਉਹ ਤੁਹਾਡੇ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਸਕਦਾ, ਕਿਉਂਕਿ ਬਹੁਤ ਸਾਰੇ ਐਸੇ ਨਸ਼ੇ ਨੇ ਜਿਹਦੇ ਨਾਲ ਇੱਕ ਕਿਸੇ ਇਨਸਾਨ ਦੀ ਉਹ ਨਸ਼ਾ ਲੈਣ ਤੋਂ ਬਾਅਦ ਆਈ ਕੰਟੈਕਟ ਕਰਨ ਦੀ ਕੈਪੇਬਿਲਿਟੀ ਜਿਹੜੀ ਆ ਘੱਟ ਜਾਂਦੀ ਹੈ। ਤੁਸੀਂ ਇਹ ਵੀ ਧਿਆਨ ਰੱਖੋ ਕਿ ਕੀ ਤੁਹਾਡੇ ਬੱਚੇ ਦੀ ਸਡਨਲੀ ਭੁੱਖ ਵਧੀ ਹੈ ਜਾਂ ਭੁੱਖ ਮਾਰੀ ਗਈ ਹੈ। ਕੁਛ ਨਸ਼ੇ ਐਸੇ ਹੈ ਕਿ ਜਿਹੜੇ ਤੁਹਾਡੀ ਭੁੱਖ ਨੂੰ ਮਾਰ ਦਿੰਦੇ ਆ, ਬੱਚੇ ਨੂੰ ਉਹ ਸਲੋਅ ਕਰ ਦਿੰਦੇ ਆ, ਬੱਚੇ ਦਾ ਤੁਰਨ ਦਾ ਤਰੀਕਾ ਸਲੋਅ ਹੋ ਜਾਂਦਾ ਆ, ਉਹ ਸੁਸਤ ਲੱਗੇਗਾ ਤੁਹਾਨੂੰ, ਉਹਦੇ ਬਾਰੇ ਜ਼ਰੂਰ ਗੌਰ ਰੱਖੋ। ਇਹ ਵੀ ਨਜ਼ਰ ਰੱਖੋ ਕਿ ਕੀ ਤੁਹਾਡੇ ਬੱਚੇ ਦੀ ਭੁੱਖ ਸਡਨਲੀ ਵਧੀ ਹੈ, ਕਿਉਂਕਿ ਕੁਛ ਐਸੇ ਨਸ਼ੇ ਆ ਜਿਹੜੇ ਤੁਹਾਨੂੰ ਭੁੱਖ ਜ਼ਿਆਦਾ ਲਾਉਂਦੇ ਨੇ। ਇਹ ਨੋਟ ਕਰੋ ਕਿ ਕੀ ਤੁਹਾਡਾ ਬੱਚਾ ਉਹਦਾ ਮੂੰਹ ਸੁੱਕਦਾ, ਕੀ ਤੁਹਾਡਾ ਬੱਚਾ ਜਿਹੜਾ ਆ ਉਹ ਸਡਨਲੀ ਜ਼ਿਆਦਾ ਪਾਣੀ ਪੀਣ ਲੱਗ ਪਿਆ, ਵਾਰ ਵਾਰ ਉਹ ਟੈਪ 'ਤੇ ਜਾ ਕੇ ਜਾਂ ਕੁਛ ਵੀ ਜਾ ਕੇ ਉੱਥੇ ਪਾਣੀ ਪੀਂਦਾ, ਕਿਉਂ? ਕਿਉਂਕਿ ਕੁਛ ਨਸ਼ੇ ਜਿਹੜੇ ਆ ਉਹ ਮੂੰਹ ਸਿਖਾਉਂਦੇ ਨੇ। ਇਹ ਵੀ ਇੱਕ ਐਸਾ ਸਿਮਟਮ ਹੈ ਜਿਹੜਾ ਤੁਹਾਨੂੰ ਐਜ਼ ਅ ਪੇਰੈਂਟ ਜ਼ਰੂਰ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਕੀ ਤੁਹਾਡਾ ਬੱਚਾ ਜਿਵੇਂ ਅੱਗੇ ਤੁਹਾਡੇ ਨਾਲ ਐਜ਼ ਅ ਪਰਿਵਾਰ ਦੇ ਵਿੱਚ ਬਹਿੰਦਾ ਸੀਗਾ, ਗੱਲ ਕਰਦਾ ਸੀਗਾ, ਕੀ ਉਹ ਉਸ ਚੀਜ਼ ਨੂੰ ਅਵੋਇਡ ਕਰ ਰਿਹਾ? ਉਹ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਸਭ ਤੋਂ ਜ਼ਰੂਰੀ ਜਿਹੜੀ ਤੁਸੀਂ ਧਿਆਨ ਰੱਖਣ ਵਾਲੀ ਚੀਜ਼ ਇਹ ਹੈ ਕਿ ਕੀ ਉਹ ਆਪਦੇ ਭੈਣ ਭਰਾਵਾਂ ਨਾਲ ਖਿੱਝ ਕੇ ਜਾਂ ਉਹਨਾਂ ਨਾਲ ਲੜਦਾ ਜਾਂ ਉਹਨਾਂ ਤੋਂ ਵੀ ਵੱਖਰਾ ਹੋਣ ਲੱਗ ਪਿਆ ਇਸ ਚੀਜ਼ ਦਾ, ਜਾਂ ਕਿਸੇ ਖਾਸ ਉਹਦਾ ਕੋਈ ਕਜ਼ਨ, ਕੋਈ ਉਹਦਾ ਸਿਬਲਿੰਗ, ਕੋਈ ਭੂਆ ਦਾ ਬੱਚਾ, ਕਿਸੇ ਦਾ ਦੋਸਤ, ਇੱਕ ਪਰਟੀਕੁਲਰ ਬੰਦੇ ਦੇ ਉਹ ਜ਼ਿਆਦਾ ਕਲੋਜ਼ ਹੋ ਗਿਆ, ਔਰ ਜੇ ਤੁਹਾਨੂੰ ਇਹ ਇੰਡੀਕੇਸ਼ਨ ਹੈ ਕਿ ਉਹ ਬੰਦਾ ਨਸ਼ਾ ਕਰਦਾ ਸੀ ਜਾਂ ਤੁਹਾਨੂੰ ਸ਼ੱਕ ਹੈ, ਸੋ ਇਹਦਾ ਮਤਲਬ ਇਹ ਹੈ ਕਿ ਉਹ ਸੰਗਤ ਜਿਹੜੀ ਆ ਉਹਦਾ ਤੁਹਾਡੇ ਬੱਚੇ 'ਤੇ ਅਸਰ ਹੋ ਰਿਹਾ। ਜੇ ਤੁਹਾਡਾ ਬੱਚਾ ਇਹਨਾਂ ਨਾਈਟ ਆਊਟ ਜਾਂ ਬਾਹਰ ਜਾ ਕੇ ਮੈਂ ਰਿਸ਼ਤੇਦਾਰ ਦੇ ਕਿਤੇ ਵੀ ਉਹ ਜਿਹੜਾ ਉਹਦਾ ਵੱਧ ਗਿਆ ਉਹ ਪੈਟਰਨ, ਔਰ ਉਸ ਚੀਜ਼ ਲਈ ਉਹ ਜਿੱਦ ਕਰਨ ਲੱਗ ਪਿਆ। ਸੋ ਤੁਹਾਨੂੰ ਜ਼ਰੂਰ ਉਹਦਾ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਸ਼ਾਇਦ ਐਸੀ ਚੀਜ਼ ਉਹਨੂੰ ਅਟਰੈਕਟ ਕਰ ਰਹੀ ਹੈ ਜਿਹਦੇ ਕਰਕੇ ਹੋ ਸਕਦਾ ਉਹ ਨਸ਼ਾ ਹੋਏ। ਤੁਹਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕੀ ਸਡਨਲੀ ਤੁਹਾਡਾ ਬੱਚਾ ਥੱਕਿਆ ਹੋਇਆ ਮਹਿਸੂਸ ਕਰਦਾ, ਕੀ ਉਹ ਬੱਚਾ ਉਹਦੀ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਘੱਟ ਗਈ ਹੈ, ਕੀ ਉਹ ਲੰਮਾ ਪਿਆ ਰਹਿੰਦਾ, ਕੀ ਉਹ ਸੁਸਤ ਹੈ, ਕੀ ਉਹ ਸੁੱਤਾ ਰਹਿੰਦਾ ਦਿਨੇ, ਕੀ ਉਹਦਾ ਪੈਟਰਨ ਆ, ਇਹ ਵੀ ਧਿਆਨ ਰੱਖੋ। ਬਹੁਤ ਸਾਰੇ ਐਸੇ ਨਸ਼ੇ ਆ ਜਿਹਦੇ ਨਾਲ ਹਾਰਟ ਬੀਟ ਜਿਹੜੀ ਆ ਵੱਧਦੀ ਹੈ, ਉਹਦੇ ਨਾਲ ਪਲਸ ਰੇਟ ਵੱਧਦਾ ਆ, ਬੱਚਾ ਸਵੈਟ ਕਰਦਾ, ਉਹਨੂੰ ਪਸੀਨਾ ਜ਼ਿਆਦਾ ਆਉਂਦਾ, ਉਹਨੂੰ ਤਰੇਲੀਆਂ ਆਉਂਦੀਆਂ ਨੇ, ਕਈ ਵਾਰ ਇੱਥੋਂ ਤੱਕ ਕਿ ਉਹਨੂੰ ਚੁੰਚਣੀਆਂ, ਦੰਦ ਕਰੀਚਣੇ, ਉਹਦੇ ਨੱਕ ਜਿਹੜਾ ਉਹਦੀਆਂ ਨਾਸਾਂ ਨੇ ਉਹ ਵੀ ਵਾਰ ਵਾਰ ਜ਼ਿਆਦਾ ਸਾਹ ਲੈਣ ਨੂੰ ਖੁੱਲ੍ਹਦੀਆਂ ਨੇ, ਅੱਖਾਂ ਜਿਹੜੀਆਂ ਨੇ ਉਹ ਜ਼ਰੂਰਤ ਨਾਲੋਂ ਜ਼ਿਆਦਾ ਚੌੜੀਆਂ ਹੋ ਜਾਂਦੀਆਂ ਨੇ। ਇਹ ਵੀ ਇਹਨਾਂ ਦੀਆਂ ਐਸੇ ਸਿਮਟਮਸ ਨੇ ਜਿਹੜੇ ਨਸ਼ੇ ਲੈਣ ਤੋਂ ਬਾਅਦ ਬੰਦੇ ਬੱਚੇ ਦੇ ਵੱਲ ਤੁਸੀਂ ਜਦੋਂ ਵੇਖਦੇ ਹੋ ਉਹਨੂੰ ਤੁਸੀਂ ਅਬਜ਼ਰਵ ਕਰ ਸਕਦੇ ਹੋ। ਕੁਛ ਐਸੇ ਸਿਮਟਮ ਵੀ ਨਜ਼ਰ ਆਉਂਦੇ ਆ ਜੇ ਤੁਸੀਂ ਇਹ ਪਤਾ ਕਰ ਸਕੋ ਕਿ ਤੁਹਾਡਾ ਬੱਚਾ ਵਾਸ਼ਰੂਮ ਗਿਆ ਔਰ ਬਹੁਤ ਜ਼ਿਆਦਾ ਦੇਰ ਲਾ ਰਿਹਾ, ਉਹਨੂੰ ਕੌਨਸਟੀਪੇਸ਼ਨ ਹੈ, ਕਿਉਂਕਿ ਨਸ਼ੇ ਕਈ ਜਿਹੜੇ ਆ ਉਹ ਕੌਨਸਟੀਪੇਸ਼ਨ ਦਿੰਦੇ ਆ, ਉਹਦੇ ਨਾਲ ਪੇਟ ਦੇ ਉੱਤੇ ਅਸਰ ਹੁੰਦਾ। ਸੋ ਉਹ ਵੀ ਤੁਸੀਂ ਨਜ਼ਰ ਕਰੋ, ਔਰ ਖਾਸ ਤੌਰ 'ਤੇ ਜਦੋਂ ਤੁਸੀਂ ਤੁਹਾਨੂੰ ਇਹ ਪਤਾ ਹੈ ਕਿ ਤੁਹਾਡੇ ਬੱਚੇ ਦੇ ਹਾਲਾਤ, ਲਾਈਕ ਜਿਵੇਂ ਮੈਂ ਗੱਲ ਕੀਤੀ ਹੈ, ਜੇ ਮਿਡਲ ਸਕੂਲ 'ਚ ਜੇ ਗਿਆ, ਹਾਈ ਸਕੂਲ 'ਚ ਗਿਆ, ਕਾਲਜ 'ਚ ਗਿਆ, ਯੂਨੀਵਰਸਿਟੀ 'ਚ ਗਿਆ, ਈਵਨ ਜੇ ਉਹ ਨਵੀਂ ਜੋਬ 'ਤੇ ਵੀ ਲੱਗਾ ਆ, ਜੋਬ ਵੀ ਨਵੇਂ ਤਰ੍ਹਾਂ ਦੀ ਇੱਕ ਸਟ੍ਰੈਸ ਦਿੰਦੀ ਹੈ, ਉੱਥੇ ਡਿਸਸੈਟਿਸਫੈਕਸ਼ਨ, ਬੱਚੇ ਨੂੰ ਤਨਖਾਹ ਸਹੀ ਨਹੀਂ ਮਿਲ ਰਹੀ, ਕਈ ਚੀਜ਼ਾਂ ਜਿਹੜੀਆਂ ਉਹਨੂੰ ਡਿਸਟਰਬ ਕਰ ਸਕਦੀਆਂ, ਉਦੋਂ ਵੀ ਐਜ਼ ਮਾਂ ਬਾਪ ਸਾਨੂੰ ਉਹਨਾਂ 'ਤੇ ਇਹ ਚੀਜ਼ ਦੀ ਸਪੋਰਟ ਦੀ ਲੋੜ ਹੈ। ਬਜਾਏ ਕਿ ਜੇ ਬੱਚਾ ਸੁਸਤ ਆ ਅਸੀਂ ਉਹਨੂੰ ਝਿੜਕਦੇ ਹਾਂ, ਉਹਨੂੰ ਝਿੜਕੋ ਨਾ, ਜਿੰਨਾ ਤੁਸੀਂ ਉਹਨੂੰ ਝਿੜਕੋਗੇ ਉੰਨਾ ਹੀ ਉਹ ਦੂਰ ਤੁਹਾਡੇ ਤੋਂ ਜਾਏਗਾ। ਜੇ ਬੱਚਾ ਤੁਹਾਡਾ ਇੱਕ ਪੈਟਰਨ ਐਸਾ ਅਡਾਪਟ ਕਰ ਰਿਹਾ, ਉਹ ਸੁਸਤ ਹੈ, ਤੁਹਾਡਾ ਬੱਚਾ ਅੱਗੇ ਨਾਲੋਂ ਘੱਟ ਗੱਲ ਕਰ ਰਿਹਾ, ਤਾਂ ਉਹਨੂੰ ਇਨਕਰੇਜ ਕਰੋ, ਉਹਦੇ ਨਾਲ ਬੈਠੋ, ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਸੀਂ ਉਸ ਬੱਚੇ ਨੂੰ ਸਮਝ ਸਕੋ। ਤੁਹਾਨੂੰ ਉਸ ਬੱਚੇ ਨੂੰ ਪਿਆਰ ਨਾਲ ਅਪਰੋਚ ਕਰਨ ਦੀ ਲੋੜ ਹੈ, ਉਸ ਬੱਚੇ ਨੂੰ ਝਿੜਕਣ ਨਾਲ, ਉਸ ਬੱਚੇ ਨੂੰ ਗੁੱਸੇ ਹੋਣ ਨਾਲ ਜਾਂ ਉਹਨੂੰ ਬੁਰਾ ਭਲਾ ਕਹਿਣ ਨਾਲ ਤੁਸੀਂ ਉਹਦੀ ਪ੍ਰੋਬਲਮ ਹੋਰ ਵਧਾ ਰਹੇ ਹੋ। ਉਹ ਆਲਰੇਡੀ ਨਸ਼ਿਆਂ 'ਚ ਇਸ ਕਰਕੇ ਗਿਆ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਪਿਆਰ ਦੀ ਕਮੀ ਸੀ, ਕਿਤੇ ਨਾ ਕਿਤੇ ਉਹਦੇ ਨਾਲ ਕੁਛ ਨਾ ਕੁਛ ਉਹਨੂੰ ਮੈਂਟਲੀ ਡਿਸਟਰਬ ਕੀਤਾ, ਕਿਤੇ ਨਾ ਕਿਤੇ ਉਹਦੀ ਗੱਲਬਾਤ, ਉਹਦੀ ਕਮਿਊਨੀਕੇਸ਼ਨ ਤੁਹਾਡੇ ਨਾਲ ਐਜ਼ ਅ ਫੈਮਿਲੀ, ਕਿਤੇ ਨਾ ਕਿਤੇ ਉਹਦੀ ਗੱਲਬਾਤ ਉਹ ਜਿਹੜੀ ਆ ਖਰਾਬ ਹੋਈ ਹੈ, ਜਾਂ ਹੋ ਸਕਦਾ ਕਿ ਉਹ ਕਿਸੇ ਨਾ ਕਿਸੇ ਰਿਸ਼ਤੇ ਦੇ ਵਿੱਚ, ਕਿਸੇ ਵੀ ਉਹਦੇ ਅਫੇਅਰ ਦੇ ਵਿੱਚ ਕਿਤੇ ਨਾ ਕਿਤੇ ਉਹਨੇ ਕੋਈ ਨਾ ਕੋਈ ਉਹਦੇ ਨਾਲ ਐਸਾ ਇਸ਼ੂ ਹੋਇਆ ਜਿਹਦੇ ਨਾਲ ਉਹਦੀ ਮੈਂਟਲ ਪੀਸ ਖਰਾਬ ਹੋਇਆ। ਸਿਰਫ ਇੱਕ ਚੀਜ਼ ਯਾਦ ਰੱਖਣ ਦੀ ਲੋੜ ਹੈ ਕਿ ਜਿੰਨਾ ਬੱਚੇ ਦਾ ਮੈਂਟਲ ਪੀਸ ਤੁਸੀਂ ਬਣਾ ਕੇ ਰੱਖੋਗੇ, ਓਨਾ ਹੀ ਤੁਹਾਡਾ ਬੱਚਾ ਇਸ ਬਿਮਾਰੀ ਤੋਂ ਦੂਰ ਰਹੇਗਾ। ਅਤੇ ਜਿਹੜੀ ਵੀ ਚੀਜ਼ ਉਹਦਾ ਮੈਂਟਲ ਪੀਸ ਜਿਹੜੀ ਆ ਉਹ ਖਰਾਬ ਕਰ ਸਕਦੀ ਆ, ਉਹਦੇ ਉੱਤੇ ਗੌਰ ਕਰੋ। ਜੇ ਤੁਹਾਨੂੰ ਬੱਚੇ ਦੇ ਬਾਰੇ ਇਹ ਜਾਣਕਾਰੀ ਮਿਲ ਗਈ ਕਿ ਇੱਥੇ ਕੁਛ ਨਾ ਕੁਛ ਜਿਹੜਾ ਆ ਕੋਈ ਨਾ ਕੋਈ ਉਹਨੂੰ ਐਸੀ ਚੇਂਜਸ ਆਈਆਂ ਨੇ ਜਿਹਦੇ ਨਾਲ ਉਹਦਾ ਮੈਂਟਲ ਪੀਸ ਸ਼ਾਇਦ ਖਰਾਬ ਹੋਇਆ, ਉਦੋਂ ਹੀ ਜ਼ਿਆਦਾ ਚਾਂਸਿਸ ਨੇ ਕਿ ਬੱਚਾ ਜਿਹੜਾ ਆ ਉਹ ਨਸ਼ਿਆਂ ਵੱਲ ਜਾਏਗਾ। ਇਸ ਕਰਕੇ ਮਾਂ ਬਾਪ ਐਜ਼ ਅ ਪੇਰੈਂਟ ਸਾਡੀ ਬਹੁਤ ਵੱਡਾ ਹੱਥ ਆ ਨਸ਼ਿਆਂ ਦੀ ਇਸ ਨਾਮੁਰਾਦ ਬਿਮਾਰੀ ਨੂੰ ਰੋਕਣ 'ਚ, ਔਰ ਇਹਦੇ ਉੱਤੇ ਸਾਨੂੰ ਸਰਕਾਰ ਦੇ ਉੱਤੇ ਜਾਂ ਪੁਲਿਸ ਦੇ ਉੱਤੇ ਨਿਰਭਰ ਹੋਣ ਦੀ ਲੋੜ ਨਹੀਂ, ਕਿਉਂਕਿ ਸ਼ਾਇਦ ਜਦੋਂ ਤੱਕ ਉਹ ਐਕਸ਼ਨ ਹੋਣ ਉਦੋਂ ਤੱਕ ਸਾਡਾ, ਤੁਹਾਡਾ, ਮੇਰਾ, ਕਿਸੇ ਦਾ ਵੀ ਬੱਚਾ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੋਏ। ਸਾਨੂੰ ਲੋੜ ਆ ਉਹ ਐਕਸ਼ਨ ਲੈਣ ਦੀ ਜੋ ਅਸੀਂ ਘਰ ਦੇ ਵਿੱਚ ਲੈ ਸਕਦੇ ਹਾਂ, ਸਾਨੂੰ ਲੋੜ ਆ ਉਹ ਐਕਸ਼ਨ ਲੈਣ ਦੀ ਜਿਹਦੇ ਨਾਲ ਅਸੀਂ ਆਪਣੇ ਬੱਚੇ ਨੂੰ ਘਰੋਂ ਹੀ ਨਸ਼ਿਆਂ ਤੋਂ ਬਚਾ ਸਕਦੇ ਹਾਂ। ਸਾਨੂੰ ਲੋੜ ਆ ਉਹ ਐਕਸ਼ਨ ਲੈਣ ਦੀ ਜਿਹਦੇ ਨਾਲ ਸਾਨੂੰ ਸਰਕਾਰ ਦੇ ਉੱਤੇ ਜਾਂ ਨਸ਼ਾ ਵੇਚਣ ਵਾਲਿਆਂ ਉੱਤੇ ਨਿਰਭਰ ਕਰਨ ਦੀ ਲੋੜ ਨਹੀਂ। ਸਾਨੂੰ ਆਪ ਐਕਸ਼ਨ ਲੈਣਾ ਪੈਣਾ, ਸਾਨੂੰ ਆਪ ਆਪਣੇ ਬੱਚੇ ਨੂੰ ਬਚਾਉਣਾ ਪੈਣਾ। ਔਰ ਜੇ ਕੇਵਲ ਤੁਸੀਂ ਉਹਨਾਂ ਸਿਮਟਮਸ ਦਾ, ਉਹਨਾਂ ਇਸ਼ਾਰਿਆਂ ਵੱਲ ਧਿਆਨ ਦਿੰਦੇ ਹੋ ਬੱਚੇ ਦੇ ਉੱਤੇ, ਤਾਂ ਤੁਸੀਂ ਬਹੁਤ ਹੱਦ ਤੱਕ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਕਾਮਯਾਬ ਹੋਵੋਗੇ। ਹੋਰ ਵੀ ਬਹੁਤ ਸਾਰੀਆਂ ਐਸੇ ਸਿਮਟਮਸ ਨੇ ਜੋ ਤੁਸੀਂ ਧਿਆਨ ਰੱਖ ਸਕਦੇ ਹੋ। ਮੇਜਰ ਸਿਮਟਮਸ ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ, ਤੁਸੀਂ ਉਹਨਾਂ ਦੀਆਂ ਅੱਖਾਂ ਜ਼ਰੂਰ ਵੇਖੋ, ਉਹਨਾਂ ਦੀ ਸਮੈਲ ਵੇਖੋ, ਉਹਨਾਂ ਦੇ ਕੱਪੜਿਆਂ ਦਾ ਪਾਉਣ ਦਾ ਤਰੀਕਾ ਵੇਖੋ, ਉਹਨਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਵੇਖੋ ਕਿ ਉਹ ਗੱਲਬਾਤ ਸਹੀ ਕਰਦੇ ਨੇ, ਉਹਨਾਂ ਦਾ ਸੋਚ ਸਹੀ ਹੈ, ਉਹਨਾਂ ਦੀ ਜ਼ੁਬਾਨ ਤਾਂ ਨਹੀਂ ਥਰਥਰਾਉਂਦੀ, ਉਹਨਾਂ ਦਾ ਕੌਨਫੀਡੈਂਸ ਥੱਲੇ ਤਾਂ ਨਹੀਂ ਜਾ ਰਿਹਾ, ਉਹਨਾਂ ਨੂੰ ਥਕਾਵਟ ਤਾਂ ਨਹੀਂ ਜ਼ਿਆਦਾ ਮਹਿਸੂਸ ਹੋ ਰਹੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਦੋਸਤ, ਉਹਨਾਂ ਦਾ ਸਰਕਲ, ਉਹ ਕਿੰਨਾ ਲੋਕਾਂ ਕੋਲ ਜਾ ਕੇ ਰਹਿ ਰਹੇ ਨੇ, ਉਹਨਾਂ ਕੋਲ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਉਹਨਾਂ ਦਾ ਪੈਟਰਨ ਜ਼ਰੂਰ ਜਿਹੜਾ ਆ ਉਹਦੇ 'ਤੇ ਨਜ਼ਰ ਜ਼ਰੂਰ ਰੱਖੋ। ਤੁਸੀਂ ਸਹੀ ਟਾਈਮ ਸਹੀ ਐਕਸ਼ਨ ਲੈ ਕੇ ਇਸ ਚੀਜ਼ ਦਾ ਵੇਟ ਨਾ ਕਰੋ ਕਿ ਬੱਚਾ ਤੁਹਾਡਾ ਵੱਡਾ ਹੋਏਗਾ ਉਦੋਂ ਨਸ਼ੇ ਜਾਏਗਾ। ਡੇਟਾ ਸਟੈਟਿਸਟਿਕਸ ਇਹ ਕਹਿੰਦਾ ਹੈ ਕਿ ਜੇ ਬੱਚੇ ਨੂੰ 7 ਤੋਂ 9 ਸਾਲ ਤੱਕ ਸਹੀ ਇਨਵਾਇਰਮੈਂਟ, ਸਹੀ ਮਾਹੌਲ, ਸਹੀ ਚੀਜ਼ਾਂ ਨਹੀਂ ਮਿਲੀਆਂ, ਉਹਨੂੰ ਪਿਆਰ ਨਹੀਂ ਮਿਲਿਆ, ਉਹਦਾ ਮਾਂ ਬਾਪ ਨਾਲ ਬੌਂਡ ਨਹੀਂ ਬਣਿਆ, ਅਤੇ ਜਦੋਂ ਤੱਕ ਉਹ 13 ਜਾਂ 14 ਸਾਲ ਦਾ ਹੋਏਗਾ 80% ਚਾਂਸਿਸ ਨੇ ਕਿ ਉਹ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਜ਼ਰੂਰ ਹੋ ਜਾਏਗਾ। ਸੋ ਇਸ ਕਰਕੇ ਜਦੋਂ ਤੱਕ ਸਾਨੂੰ ਸਮਝ ਆਉਂਦੀ ਹੈ ਸਹੀ ਟਾਈਮ, ਸਹੀ ਟਾਈਮ ਦੇ ਉੱਤੇ ਸਹੀ ਤਰੀਕੇ ਨਾਲ ਸਾਨੂੰ ਬੱਚੇ ਨੂੰ ਟਾਈਮ ਦੇਣ ਦੀ ਲੋੜ ਆ। ਬਹੁਤ ਵਾਰੀ ਅਸੀਂ ਜਦੋਂ ਬੱਚੇ ਨੂੰ ਸਹੀ ਟਾਈਮ ਚਾਹੀਦਾ ਹੁੰਦਾ ਆ, ਜਦੋਂ ਉਹਨੂੰ ਸਹੀ ਸਾਡੀ ਲੋੜ ਆ, ਜਦੋਂ ਉਹਨੂੰ ਪਿਆਰ ਦੀ ਲੋੜ ਆ, ਉਸ ਟਾਈਮ ਅਸੀਂ ਬਿਜ਼ੀ ਹੁੰਦੇ ਹਾਂ ਜਾਂ ਅਸੀਂ ਇਸ ਚੀਜ਼ ਦੀ ਕੀਮਤ ਜਾਂ ਉਹਦੀ ਵੈਲਿਊ ਸਮਝਦੇ ਨਹੀਂ। ਔਰ ਜਦੋਂ ਅਸੀਂ ਉਹਨਾਂ ਨੂੰ ਟਾਈਮ ਦੇਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਤੱਕ ਸ਼ਾਇਦ ਬਹੁਤ ਲੇਟ ਹੋ ਚੁੱਕਿਆ ਹੁੰਦਾ। ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਯੰਗ ਬੱਚਿਆਂ ਦੀ ਮੌਤਾਂ ਨਸ਼ਿਆਂ ਦੀ ਓਵਰਡੋਜ਼ ਕਰਕੇ ਹੋ ਰਹੀਆਂ ਨੇ। ਬਹੁਤ ਸਾਰੇ ਪਰਿਵਾਰ ਜਿਹੜੇ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਮੌਤ ਦੇ ਨਾਲ ਇਫੈਕਟਿਡ ਨੇ। ਅੱਜ ਸਮਾਂ ਆ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲਈਏ। ਅਸੀਂ ਐਜ਼ ਅ ਪੇਰੈਂਟ ਆਪ ਜ਼ਿੰਮੇਵਾਰੀ ਚੁੱਕੀ ਹੈ, ਆਪਣੇ ਉੱਤੇ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕਰੀਏ, ਨਾ ਕਿ ਸਰਕਾਰ ਔਰ ਪੁਲਿਸ ਜਾਂ ਡਰੱਗ ਵੇਚਣ ਵਾਲਿਆਂ ਨੂੰ ਗਾਲਾਂ ਕੱਢੀਏ। ਉਹਦੇ ਨਾਲ ਸਾਨੂੰ ਸਾਡਾ ਬੱਚਾ ਨਸ਼ੇ ਤੋਂ ਬਚਿਆ ਹੋਇਆ ਨਜ਼ਰ ਨਹੀਂ ਆਏਗਾ। ਦੁਨੀਆ ਦੇ ਕਿਸੇ ਕੋਨੇ 'ਚ ਕਦੀ ਵੀ ਕਿਸੇ ਸਰਕਾਰ ਨੇ ਨਸ਼ਾ ਫਰੀ ਕੰਟਰੀ ਨਹੀਂ ਬਣਾਇਆ। ਕਦੀ ਵੀ ਕੋਈ ਦੇਸ਼, ਦੁਨੀਆ ਦਾ ਦੇਸ਼ ਐਸਾ ਨਹੀਂ ਹੈ ਜਿੱਥੇ ਇਹ ਕਿਹਾ ਜਾ ਸਕੇ ਕਿ ਉੱਥੇ ਨਸ਼ੇ ਨਹੀਂ ਵਿਕਦੇ। ਕੋਈ ਦੁਨੀਆ ਦੀ ਐਸੀ ਜਗ੍ਹਾ ਨਹੀਂ ਹੈ ਜਿੱਥੇ ਨਸ਼ਾ ਕਰਨ ਵਾਲੇ ਲੋਕ ਅਵੇਲੇਬਲ ਨਹੀਂ ਹੈਗੇ। ਇਸ ਕਰਕੇ ਇਸ ਚੀਜ਼ ਦੀ ਉਮੀਦ ਕਰਨੀ ਬਹੁਤ ਇਮਪ੍ਰੈਕਟੀਕਲ ਉਮੀਦ ਹੈ। ਉਮੀਦ ਕਰੋ ਕਿ ਤੁਸੀਂ ਐਜ਼ ਪੇਰੈਂਟਸ ਆਪ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਸਕੋ, ਉਹਨਾਂ ਨੂੰ ਜਾਣਕਾਰੀ ਦੇ ਸਕੋ, ਔਰ ਸਹੀ ਟਾਈਮ 'ਤੇ ਉਹਨਾਂ ਨਾਲ ਬੌਂਡ ਬਣਾਓ, ਉਹਨਾਂ ਨੂੰ ਐਜੂਕੇਟ ਕਰੋ, ਉਹਨਾਂ ਨੂੰ ਦੱਸੋ ਕਿ ਕਿਹੜੀ ਚੀਜ਼ਾਂ ਕਿਵੇਂ ਹੁੰਦੀਆਂ ਨੇ, ਕਿਹੜੀਆਂ ਚੀਜ਼ਾਂ ਦੇ ਨੁਕਸਾਨ ਕਿਵੇਂ ਹੋ ਸਕਦੇ, ਨਸ਼ਿਆਂ ਦੇ ਕੀ ਨੁਕਸਾਨ ਹੈ। ਇਹ ਚੀਜ਼ਾਂ ਜਿਹੜੀਆਂ ਨੇ ਇਹ ਬੱਚਿਆਂ ਨੂੰ ਦੱਸਣੀਆਂ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਵੱਡਾ, ਜੇ ਤੁਹਾਡਾ ਬੱਚਾ ਲੜਕਾ ਆ ਅਤੇ ਐਜ਼ ਅ ਫਾਦਰ ਤੁਸੀਂ ਬਹੁਤ ਵੱਡੇ ਉਹਦੇ ਰੋਲ ਮਾਡਲ ਹੋ। ਸਭ ਤੋਂ ਪਹਿਲਾਂ ਯਾਦ ਰੱਖੋ, ਉਹਨੇ ਤੁਹਾਡੀ ਸਿਗਰਟ ਤੁਹਾਡੀ ਬੋਤਲ 'ਚੋਂ ਹੀ ਉਹਨੇ ਦਾਰੂ ਪੀਣੀ ਆ। ਅਤੇ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਤੁਹਾਨੂੰ ਐਜ਼ ਅ ਰੋਲ ਮਾਡਲ ਅਡਾਪਟ ਕਰੇ, ਤਾਂ ਤੁਸੀਂ ਉਹ ਰੋਲ ਮਾਡਲ ਬਣੋ। ਘਰ ਦੇ ਵਿੱਚ ਐਸਾ ਮਾਹੌਲ ਕ੍ਰੀਏਟ ਕਰੋ ਕਿ ਬੱਚੇ ਨੂੰ ਪਿਆਰ ਮਿਲੇ, ਘਰ ਦੇ ਵਿੱਚ ਐਸਾ ਮਾਹੌਲ ਕ੍ਰੀਏਟ ਕਰੋ ਕਿ ਬੱਚਾ ਨਸ਼ੇ ਵੱਲ ਨਾ ਜਾਏ, ਔਰ ਉਹਨੂੰ ਇਹ ਨਾ ਦੱਸੋ ਕਿ ਤੁਸੀਂ ਵੀ ਸਿਰਫ ਦਾਰੂ ਪੀ ਕੇ ਹੀ ਨੱਚ ਸਕਦੇ ਹੋ। ਜਿੱਦਣ ਬੱਚੇ ਨੂੰ ਕੌਨਫੀਡੈਂਸ ਬਿਨਾਂ ਦਾਰੂ ਪੀ ਕੇ ਤੁਹਾਡੇ 'ਚ ਨਜ਼ਰ ਆਏਗਾ, ਉੱਦਣ ਤੁਹਾਡੇ ਬੱਚੇ ਦਾ ਵੀ ਕੌਨਫੀਡੈਂਸ ਵਧੇਗਾ। ਕਿਉਂਕਿ ਅਸੀਂ ਹੀ ਇਹ ਸਬੂਤ ਦਿੰਦੇ ਹਾਂ ਕਿ ਸਾਨੂੰ ਕੋਈ ਵੀ ਚੀਜ਼ ਕਰਨ ਵਾਸਤੇ, ਸਾਨੂੰ ਕੌਨਫੀਡੈਂਸ ਲੈਣ ਵਾਸਤੇ, ਸਾਨੂੰ ਸਟੇਜ 'ਤੇ ਚੜ੍ਹ ਕੇ 2 ਸ਼ਬਦ ਬੋਲਣ ਵਾਸਤੇ ਸਾਨੂੰ ਕਿਸੇ ਨਾ ਕਿਸੇ ਨਸ਼ੇ ਦੀ ਲੋੜ ਹੈ। ਇਹ ਚੀਜ਼ ਜਿੱਦਣ ਤੁਹਾਡੇ 'ਚ ਆ ਗਈ, ਤੁਹਾਡੇ ਬੱਚੇ ਵਿੱਚ ਆਟੋਮੈਟਿਕਲੀ ਆਏਗੀ। ਸੋ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਆ ਐਜ਼ ਮਾਂ ਬਾਪ। ਹਮੇਸ਼ਾ ਹੀ ਅਸੀਂ ਸਰਕਾਰਾਂ ਦੇ ਉੱਤੇ, ਹੋਰ ਲੋਕਾਂ ਉੱਤੇ ਉਹ ਐਕਸ਼ਨ ਜਾਰੀ ਰਹਿਣਗੇ, ਉਹ ਡਿਮਾਂਡ ਵੀ ਜਾਰੀਆਂ ਰਹਿਣਗੀਆਂ, ਉਹ ਲੋਕਾਂ ਦੇ ਉੱਤੇ ਪ੍ਰੈਸ਼ਰ ਆ, ਤੁਹਾਡੇ ਰਿਪ੍ਰਜੈਂਟੇਟਿਵ ਉੱਤੇ, ਚਾਹੇ ਮੈਂਬਰ ਪਾਰਲੀਮੈਂਟ ਨੇ, MPPs ਨੇ, ਮੇਅਰਸ ਨੇ, ਉਹਨਾਂ ਉੱਤੇ ਉਹ ਪ੍ਰੈਸ਼ਰ ਵੀ ਜਾਰੀ ਰਹੇਗਾ। ਮਗਰ ਉਸ ਪ੍ਰੈਸ਼ਰ ਕਰਕੇ ਤੁਹਾਡੇ ਬੱਚੇ ਦਾ ਬਚਾਅ ਨਹੀਂ ਹੋ ਸਕਦਾ। ਤੁਹਾਡੇ ਬੱਚੇ ਦਾ ਬਚਾਅ ਸਿਰਫ ਇਸ ਚੀਜ਼ ਦੇ ਉੱਤੇ ਆ ਜੇ ਤੁਸੀਂ ਐਜ਼ ਪੇਰੈਂਟਸ ਇਸ ਚੀਜ਼ ਦੀ ਜਾਣਕਾਰੀ ਰੱਖੋ ਕਿ ਕਿਸ ਸਟੇਜ ਦੇ ਉੱਤੇ ਬੱਚੇ ਨੂੰ ਤੁਸੀਂ ਪਿਆਰ ਦੇਣਾ, ਕਿਸ ਸਟੇਜ ਦੇ ਉੱਤੇ ਬੱਚੇ ਦੀਆਂ ਉਹ ਸਿਮਟਮਸ ਦੇ ਬਾਰੇ ਜਾਣਕਾਰੀ ਰੱਖਣੀ ਹੈ। ਆਪਣੇ ਆਪ ਨੂੰ ਵੀ ਐਜੂਕੇਟ ਕਰੋ, ਆਪਣੇ ਆਪ ਨੂੰ ਵੀ ਉਹਨਾਂ ਨਵੇਂ ਤੋਂ ਨਵੇਂ ਨਸ਼ਿਆਂ ਬਾਰੇ ਜਾਣਕਾਰ ਰੱਖੋ ਜੋ ਸਮਾਜ ਦੇ ਵਿੱਚ, ਜੋ ਦੁਨੀਆ ਦੇ ਵਿੱਚ ਆ ਰਹੇ ਨੇ। ਕਿਸੇ ਕਿਸ ਤਰ੍ਹਾਂ ਦੇ ਨਸ਼ੇ ਉਹ ਤੁਹਾਨੂੰ ਕੌਣ ਦੱਸੇਗਾ? ਤੁਹਾਡੇ ਬੱਚੇ। ਜਿੱਥੇ ਘਰ ਦੇ ਵਿੱਚ ਕਮਿਊਨੀਕੇਸ਼ਨ ਹੈ, ਬੱਚੇ ਆ ਕੇ ਖੁੱਲ੍ਹ ਕੇ ਗੱਲ ਕਰਦੇ ਨੇ, ਬੱਚੇ ਹੀ ਤੁਹਾਨੂੰ ਆ ਕੇ ਐਜੂਕੇਟ ਕਰਨਗੇ ਕਿ ਤੁਹਾਡੇ ਨੇ ਤੁਹਾਡੇ ਨਾਲ ਗੱਲ ਕਰਨਗੇ ਕਿ ਬਾਹਰ ਉਹ ਕੀ ਵੇਖ ਰਹੇ ਨੇ। ਉਹ ਸਾਡੇ ਨਾਲੋਂ ਜ਼ਿਆਦਾ ਐਸੀਆਂ ਚੀਜ਼ਾਂ ਦੇ ਨੂੰ ਨਜ਼ਰ ਰੱਖਦੇ ਨੇ, ਉਹਨਾਂ ਨੂੰ ਵੇਖਦੇ ਨੇ, ਉਹਨਾਂ ਦੇ ਆਲੇ ਦੁਆਲੇ ਇਹ ਚੀਜ਼ਾਂ ਬਹੁਤ ਹੋ ਰਹੀਆਂ ਨੇ। ਸੋ ਜਿੱਥੇ ਵੀ ਘਰ ਦੇ ਵਿੱਚ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਰਹੇਗਾ, ਬੱਚਿਆਂ ਦੇ ਨਾਲ ਗੱਲਬਾਤ ਰਹੇਗੀ, ਉਹ ਘਰ ਦੇ ਵਿੱਚ ਮਾਂ ਬਾਪ ਜ਼ਿਆਦਾ ਐਜੂਕੇਟਡ ਰਹਿੰਦੇ ਨੇ ਬੱਚਿਆਂ ਨੂੰ ਬਚਾਉਣ ਦੇ ਵਿੱਚ। ਔਰ ਅੱਜ ਉਸ ਸਮੇਂ ਦੀ ਲੋੜ ਹੈ ਕਿ ਜਿੱਥੇ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੇ ਬੱਚਿਆਂ ਤੋਂ ਸਿੱਖੋ, ਔਰ ਬੱਚਿਆਂ ਦੇ ਨਾਲ ਇਹੋ ਜਿਹਾ ਰਿਸ਼ਤਾ ਬਣਾਓ ਕਿ ਉਹ ਤੁਹਾਨੂੰ ਗੱਲ ਦੱਸਣ ਵਾਸਤੇ, ਚਾਹੇ ਉਹ ਚੰਗੀ ਜਾਂ ਮਾੜੀ ਹੋਏ, ਉਹ ਤੁਹਾਡੇ ਤੋਂ ਡਰ ਨਾ। ਤੁਸੀਂ ਐਜ਼ ਅ ਰੋਲ ਮਾਡਲ ਉਹਨਾਂ ਅੱਗੇ ਐਸੇ ਪੇਸ਼ ਹੋ ਕਿ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਏ ਤੁਹਾਨੂੰ ਗੱਲ ਦੱਸ ਕੇ। ਜੇ ਉਹਨਾਂ ਗਲਤੀ ਵੀ ਕੀਤੀ ਹੈ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਆ ਉਹਨੂੰ ਤੁਸੀਂ ਜਿੱਤੋ, ਬੱਚੇ ਨੂੰ ਤੁਸੀਂ ਸਪੋਰਟ ਕਰੋ ਤਾਂ ਕਿ ਬੱਚਾ ਉਹ ਗਲਤੀ ਦਾ ਵਿਕਟਮ ਨਾ ਬਣੇ। ਉਸ ਗਲਤੀ ਨੂੰ ਵਾਰ ਵਾਰ ਦੁਹਰਾ ਕੇ ਉਹਨੂੰ ਦੱਸੋ ਨਾ, ਬੇਸ਼ੱਕ ਉਹਨੇ ਨਸ਼ਾ ਵੀ ਕੀਤਾ ਹੋਏ, ਉਹਨੂੰ ਤੁਹਾਡਾ ਪਿਆਰ ਔਰ ਤੁਹਾਡੀ ਮੋਟੀਵੇਸ਼ਨ ਹੀ ਵਾਪਸ ਨਸ਼ੇ ਤੋਂ ਲਿਆਏਗੀ। ਕੋਈ ਦੁਨੀਆ ਦੀ ਡੀਡਿਕਸ਼ਨ ਸੈਂਟਰ ਨਸ਼ਾ ਨਹੀਂ ਛੁਡਾ ਸਕਦੀ। ਤੁਸੀਂ ਨਸ਼ਾ ਛੁਡਵਾ ਵੀ ਲਓਗੇ, ਵਾਪਸ ਬੱਚਾ ਉਸੇ ਤਰ੍ਹਾਂ ਜਾਏਗਾ। ਇਸ ਕਰਕੇ ਲੋਕ ਨਸ਼ਾ ਛੱਡ ਕੇ ਵਾਪਸ ਉਸੇ ਤਰ੍ਹਾਂ ਜਾਂਦੇ ਨੇ, ਅਨਲੈਸ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦਾ ਪਰਿਵਾਰ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਉਹਨਾਂ ਨੂੰ ਮੋਟੀਵੇਟ ਨਾ ਕਰਨ, ਉਹਨਾਂ ਨੂੰ ਪਿਆਰ ਨਾ ਦੇਣ, ਜਿਸ ਚੀਜ਼ ਦੀ ਉਹਨਾਂ ਨੂੰ ਕਮੀ ਸੀ ਉਹਨਾਂ ਨੂੰ ਮੈਂਟਲ ਪੀਸ ਨਾ ਦੇਣ। ਬਹੁਤ ਸਾਰੇ ਲੋਕ ਅੱਜ ਡਿਸਟਰਬਡ ਮੈਂਟਲ ਹੈਲਥ ਦੇ ਸ਼ਿਕਾਰ ਨੇ, ਬਹੁਤ ਸਾਰੇ ਉਹਨਾਂ ਨੂੰ ਸਟ੍ਰੈਸਿਸ ਨੇ, ਬਹੁਤ ਸਾਰੇ ਇਸ਼ੂਜ਼ ਨੇ। ਮਗਰ ਸਾਡੀ ਜ਼ਿੰਮੇਵਾਰੀ ਐਜ਼ ਪੇਰੈਂਟਸ ਹਮੇਸ਼ਾ ਹੀ ਬਣਦੀ ਰਹੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਸ਼ੂਜ਼ ਦਾ, ਸਾਡੇ ਘਰ ਦੇ ਮਾਹੌਲ ਦਾ ਸ਼ਿਕਾਰ ਨਾ ਬਣਾਈਏ। ਸਾਡੇ ਡਿਫਰੈਂਸਿਸ ਹੋ ਸਕਦੇ ਆ, ਅਸੀਂ ਤਲਾਕ ਲੈ ਸਕਦੇ ਹਾਂ, ਮਗਰ ਐਜ਼ ਮਾਂ ਬਾਪ ਆਪਣੀ ਜ਼ਿੰਮੇਵਾਰੀ ਦਾ ਬੋਝ ਤੁਸੀਂ ਹਟਾ ਨਹੀਂ ਸਕਦੇ। ਤੁਹਾਡੀ ਜ਼ਿੰਮੇਵਾਰੀ ਹੈ, ਚਾਹੇ ਤੁਸੀਂ ਸਿੰਗਲ ਫਾਦਰ ਹੋ, ਸਿੰਗਲ ਮਦਰ ਹੋ, ਜੁਆਇੰਟ ਫੈਮਿਲੀ 'ਚ ਹੋ, ਕਿ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ, ਉਹਨਾਂ ਨੂੰ ਇਸ ਨਸ਼ੇ ਦੀ ਬਿਮਾਰੀ ਤੋਂ ਬਚਾ ਕੇ ਰੱਖੋ, ਕਿਉਂਕਿ ਇਹ ਬਹੁਤ ਖਤਰੇ ਦੀ ਹੱਦ ਤੱਕ ਪਹੁੰਚ ਚੁੱਕੀ ਹੈ। ਬੇਸ਼ੁਮਾਰ ਜਵਾਨ ਬੱਚੇ ਸਾਡੇ ਜਿਹੜੇ ਆ ਉਹ ਮਰ ਚੁੱਕੇ ਨੇ। ਬਹੁਤ ਵਾਰੀ ਸੁਣਨ ਨੂੰ ਇਹ ਮਿਲਦਾ ਹੈ ਕਿ ਉਹ ਸੁੱਤਾ ਉੱਠਿਆ ਨਹੀਂ, ਕਾਰਡਿਕ ਅਰੈਸਟ ਹੋ ਗਿਆ। ਕਾਰਡਿਕ ਅਰੈਸਟ ਇੱਕ ਨਾਂ ਆ। ਬਹੁਤ ਵਾਰੀ ਓਵਰਡੋਜ਼, ਪਲਸ ਡਾਊਨ ਹੋ ਜਾਂਦੀ ਆ, ਬੱਚੇ ਜਿਹੜੇ ਆ ਬੋਲਦੇ ਨਹੀਂ, ਭੁੱਖੇ ਰਹਿੰਦੇ ਆ, ਕਈ ਨਸ਼ੇ ਜਿਹੜੇ ਆ ਉਹਦੇ ਕਰਕੇ ਤੁਸੀਂ ਰੋਟੀ ਨਹੀਂ ਖਾਂਦੇ, ਔਰ ਉਹਦਾ ਅਸਰ ਤੁਹਾਡੇ ਉੱਤੇ ਇੰਨਾ ਹੁੰਦਾ ਕਿ ਜੋ ਤੁਸੀਂ ਰਾਤ ਨੂੰ ਬੱਚਾ ਸੁੱਤਾ ਆ ਉਹਦੀ ਪਲਸ ਜਿਹੜੀ ਆ ਉਹ ਇੰਨੀ ਥੱਲੇ ਜਾ ਸਕਦੀ ਹੈ ਕਿ ਉਹ ਸੁੱਤਾ ਪਿਆ ਹੀ ਖਤਮ ਹੋ ਸਕਦਾ। ਸੋ ਇਸ ਕਰਕੇ ਸਾਨੂੰ ਅੱਜ ਲੋੜ ਆ ਕਿ ਸਾਡੀ ਕਮਿਊਨਿਟੀ ਨੂੰ ਲੋੜ ਆ ਕਿ ਅਸੀਂ ਅੱਖਾਂ ਨਾ ਮੀਟੀਏ, ਅਸੀਂ ਜਾਣਕਾਰ ਰਹੀਏ। ਜ਼ਰੂਰੀ ਨਹੀਂ ਵੀ ਤੁਸੀਂ ਨਸ਼ਾ ਕਰਕੇ ਹੀ ਤੁਹਾਨੂੰ ਨਸ਼ੇ ਬਾਰੇ ਪਤਾ ਲੱਗੇ, ਤੁਸੀਂ ਆਪਣੇ ਬੱਚਿਆਂ ਤੋਂ ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਅੱਜ ਇੰਟਰਨੈਟ ਦਾ ਜ਼ਮਾਨਾ ਆ, ਬਹੁਤ ਕੁਝ ਚੀਜ਼ਾਂ ਉੱਥੇ ਮਿਲੀਆਂ, ਉੱਥੇ ਸਟੱਡੀਜ਼ ਕੀਤੀਆਂ ਹੋਈਆਂ, ਜਿੱਥੇ ਸਾਨੂੰ ਅਸੀਂ ਫੇਸਬੁੱਕ ਉੱਤੇ ਬਹੁਤ ਸਾਰਾ ਸਮਾਂ ਕਈ ਮੀਡੀਆ ਉੱਤੇ ਹੀ ਲਾਉਂਦੇ ਹਾਂ। ਸਾਨੂੰ ਇਸ ਚੀਜ਼ ਉੱਤੇ ਵੀ ਟਾਈਮ ਲਾਉਣਾ ਚਾਹੀਦਾ, ਤਾਂ ਕਿ ਅਸੀਂ ਜਿੰਨੇ ਆਪਣੇ ਆਪ ਨੂੰ ਜਾਣਕਾਰ ਰੱਖਾਂਗੇ, ਉਨਾ ਹੀ ਅਸੀਂ ਐਸੇ ਖਤਰੇ ਦੀ ਘੰਟੀ ਤੋਂ ਅਲਰਟ ਰਹਾਂਗੇ, ਤਾਂ ਕਿ ਸਾਡੇ ਬੱਚੇ ਨੂੰ ਕਦੀ ਐਸੇ ਨਸ਼ੇ ਦੀ ਜਾਂ ਐਸੀ ਆਦਤ ਨਾ ਪਏ ਜਿਹਦੇ ਕਰਕੇ ਬਾਅਦ 'ਚ ਅਸੀਂ ਪਛਤਾਈਏ। ਲੋੜ ਆ ਬੱਚੇ ਨੂੰ ਉਸ ਟਾਈਮ ਸਮਾਂ ਦੇਣ ਦੀ ਜਦੋਂ ਉਹ ਬੱਚੇ ਦੀ ਪਰਸਨੈਲਿਟੀ ਬਣ ਰਹੀ ਹੈ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਸਟੈਟਿਸਟਿਕਸ ਇਹ ਕਹਿੰਦੇ ਆ ਕਿ ਜੇ ਬੌਂਡ ਤੁਹਾਡਾ ਪਹਿਲੇ 2 ਤੋਂ 3 ਸਾਲ ਬੱਚੇ ਦੇ ਨਾਲ ਨਾ ਬਣਿਆ ਤਾਂ ਤੁਹਾਡਾ ਬੌਂਡ ਨਹੀਂ ਬਣੇਗਾ। ਜੇ ਤੁਸੀਂ ਬੱਚੇ ਨੂੰ 7-8 ਸਾਲ ਤੱਕ ਪਿਆਰ ਨਹੀਂ ਦਿੱਤਾ, ਉਹਨਾਂ ਨੂੰ ਕੌਨਫੀਡੈਂਸ ਨਹੀਂ ਦਿੱਤਾ, ਉਹਨਾਂ ਨੂੰ ਐਸਾ ਮਾਹੌਲ ਨਹੀਂ ਦਿੱਤਾ ਜੋ ਉਹਨਾਂ ਨੂੰ ਇੱਕ ਚੰਗੇ ਇਨਰਜੈਟਿਕ ਯੂਥ ਵੱਲ ਨਾ ਪ੍ਰਤੀਰ ਉਹਨੂੰ ਮੋਟੀਵੇਟ ਕਰੇ, ਅਤੇ ਜਦੋਂ ਤੱਕ ਬੱਚਾ 13 ਤੋਂ 14 ਸਾਲ ਦਾ ਹੋਏਗਾ ਉਦੋਂ ਉਹ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਜ਼ਰੂਰ ਹੋਏਗਾ, ਹੋ ਸਕਦਾ ਸਾਨੂੰ ਨਾ ਪਤਾ ਲੱਗੇ। ਇਸ ਕਰਕੇ ਇਹੋ ਹੀ ਸੁਨੇਹਾ ਦਿੰਦਾ ਹੋਇਆ ਅੱਜ ਮੈਂ ਇਸ ਮੁੱਦੇ ਨੂੰ ਇੱਥੇ ਹੀ ਖਤਮ ਕਰਦਾ। ਇਹ ਮੁੱਦਾ ਕੰਟੀਨਿਊਸ ਰਹੇਗਾ, ਇਹ ਸਾਡੇ ਸਾਰਿਆਂ ਲਈ ਔਰ ਮੇਰੇ ਲਈ, ਤੁਹਾਡੇ ਲਈ, ਹਰ ਉਸ ਮਾਂ ਬਾਪ ਲਈ ਜ਼ਰੂਰੀ ਹੈ ਜਿਹਦੇ ਬੱਚੇ ਅੱਜ ਇਸ ਸਮਾਜ ਵਿੱਚ ਪੜ੍ਹ ਰਹੇ ਨੇ, ਵੱਡੇ ਹੋ ਰਹੇ ਨੇ, ਔਰ ਉਹਨਾਂ ਦੇ ਇਹ ਚੈਲੰਜਸ ਨੇ, ਸਾਡੇ ਨਾਲੋਂ ਵੱਡੇ ਚੈਲੰਜਸ ਸਾਡੇ ਬੱਚਿਆਂ ਦੇ ਨੇ, ਕਿਉਂਕਿ ਸਾਡੇ ਨਾਲ ਸਾਡਾ ਦਾਦਾ ਦਾਦੀ ਬਹੁਤ ਪਰਿਵਾਰ ਸੀਗਾ ਜਿਹਨੇ ਸਾਨੂੰ ਬਚਾਇਆ, ਜਿਹਨੇ ਸਾਨੂੰ ਪਿਆਰ ਕੀਤਾ। ਸਾਡੇ ਬੱਚਿਆਂ ਕੋਲ ਉਹ ਸੁਵਿਧਾ ਨਹੀਂ ਹੈ, ਸਾਡੇ ਕੋਲ ਕਾਰਾਂ, ਵੱਡੇ ਘਰ, ਸਾਰਾ ਕੁਝ ਉਹਨਾਂ ਨੂੰ ਦੇਣ ਨੂੰ ਹੈ, ਮਗਰ ਇੱਕ ਚੀਜ਼ ਅਸੀਂ ਬੱਚਿਆਂ ਨੂੰ ਨਹੀਂ ਦੇ ਸਕਦੇ, ਉਹ ਹੈ ਟਾਈਮ। ਇਸ ਕਰਕੇ ਅੱਜ ਸਾਡਾ ਬੱਚਾ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਨਾਲੋਂ ਜ਼ਿਆਦਾ ਚੈਲੰਜਸ ਫੇਸ ਕਰ ਰਿਹਾ, ਔਰ ਜੇ ਤੁਸੀਂ ਇਹ ਰਿਲਾਈਜ਼ ਕਰੋ, ਔਰ ਹੋ ਸਕਦਾ ਇਹ ਪ੍ਰੋਗਰਾਮ ਫੇਸਬੁੱਕ ਉੱਤੇ ਵੀ ਪੋਸਟ ਰਹੇਗਾ, ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਿੱਥੇ ਵੀ ਜਿਨ੍ਹਾਂ ਨੇ ਵੀ ਸੁਣਿਆ ਹੋਏ, ਜੇ ਉਹ ਆਪਣੇ ਭੈਣ ਭਰਾਵਾਂ ਹੋਰਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੀ ਜਾਣਕਾਰੀ ਦੇਣ ਔਰ ਇਸ ਚੀਜ਼ ਤੋਂ ਬਚਾਉਣ, ਤਾਂ ਇਹ ਚਾਹੇ ਗੁਆਂਢੀਆਂ ਦਾ ਬੱਚਾ ਆ, ਚਾਹੇ ਤੁਹਾਡਾ ਕੋਈ ਵੀ ਆ, ਐਜ਼ ਅ ਕਮਿਊਨਿਟੀ ਸਾਨੂੰ ਇਕੱਠੇ ਹੋ ਕੇ ਜਿੱਥੇ ਵੀ ਅਸੀਂ ਇਹ ਚੀਜ਼ਾਂ ਨੌਲੇਜ ਸ਼ੇਅਰ ਕਰ ਸਕੀਏ, ਦੱਸ ਸਕੀਏ, ਬੱਚਿਆਂ ਨੂੰ ਐਜੂਕੇਟ ਕਰ ਸਕੀਏ, ਆਪਣੇ ਸਾਥੀਆਂ ਨੂੰ ਐਜੂਕੇਟ ਕਰ ਸਕੀਏ, ਅਸੀਂ ਬਹੁਤ ਸਾਰੇ ਯੰਗ ਬੱਚਿਆਂ ਦੀਆਂ ਜਾਨਾਂ ਬਚਾਉਣ ਦੇ ਜ਼ਿੰਮੇਵਾਰ ਹੋਵਾਂਗੇ। ਸਾਡੇ ਨਾਲੋਂ ਵੱਧ, ਸਾਡੀ ਕਮਾਈ ਨਾਲੋਂ ਜ਼ਿਆਦਾ ਬੱਚੇ ਸਾਡੀ ਕਮਾਈ ਨੇ, ਔਰ ਇਸ ਚੀਜ਼ ਦੀ ਜਿਹੜੀ ਆ ਸਾਨੂੰ ਇੰਪੋਰਟੈਂਸ ਜ਼ਰੂਰ ਮਹਿਸੂਸ ਕਰਨੀ ਚਾਹੀਦੀ ਹੈ ਕਿ ਸਹੀ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਟਾਈਮ ਮਿਲੇ। ਔਰ ਮੈਨੂੰ ਉਮੀਦ ਹੈ ਕਿ ਰੇਡੀਓ ਜ਼ਿੰਦਾਬਾਦ ਦੇ ਨਾਲ ਸਾਰੇ ਜੋ ਮੇਰੇ ਦਰਸ਼ਕ ਜੁੜੇ ਹੋਏ ਆ ਉਹ ਇਸ ਪ੍ਰੋਗਰਾਮ ਤੋਂ ਕੁਛ ਨਾ ਕੁਛ ਜ਼ਰੂਰ ਲੈ ਕੇ ਜਾਣਗੇ ਸਿੱਖਿਆ, ਔਰ ਇਹ ਪੁਆਇੰਟ ਜਿਹੜੇ ਆ ਗਾਂਹ ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਰਿਸ਼ਤੇਦਾਰਾਂ ਵਿੱਚ ਵੰਡਣਗੇ। ਔਰ ਇਸੇ ਉਮੀਦ ਦੇ ਨਾਲ ਹੀ ਮੈਂ ਸਾਰੇ ਹੀ ਆਪਣੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਔਰ ਉਮੀਦ ਕਰਦਾ ਕਿ ਅਗਲੇ ਸੰਡੇ ਸਵੇਰ 1 ਤੋਂ 2 ਨਵੇਂ ਮੁੱਦੇ ਦੇ ਨਾਲ, ਨਵੇਂ ਪ੍ਰੋਗਰਾਮ ਨਾਲ ਤੁਹਾਡੇ ਨਾਲ ਫਿਰ ਜੁੜਾਂਗੇ। ਮਾਹੌਲ ਬਦਲਦੇ ਹੋਏ ਇੱਕ ਐਸਾ ਖੂਬਸੂਰਤ ਗੀਤ ਕਿ ਦੁਨੀਆ ਦੇ ਵਿੱਚ ਸਿਆਣੇ ਬਹੁਤ ਨੇ ਪਰ ਆਨੰਦ ਉਹ ਲੈਂਦੇ ਨੇ ਜੋ ਦੁਨੀਆ ਝੱਲੇ ਨੇ, ਅਤੇ ਝੱਲੇ ਬਣ ਕੇ ਵੀ ਕਦੀ ਕਦੀ ਜ਼ਿੰਦਗੀ ਕੱਟ ਲੈਣੀ ਚਾਹੀਦੀ ਆ, ਕਿਉਂਕਿ ਅੱਜ ਖੁਸ਼ੀ ਦੀ ਲੋੜ ਹੈ। ਅੱਜ ਉਦਾਸੀ ਇੰਨੀ ਹੈ ਕਿ ਹਰ ਬੰਦਾ ਸਿਆਣਾ ਬਣਨ ਦੀ ਕੋਸ਼ਿਸ਼ ਕਰ ਰਿਹਾ ਔਰ ਉਦਾਸ ਹੈ। ਚਲੋ ਥੋੜ੍ਹੀ ਦੇਰ ਲਈ ਝੱਲੇ ਬਣੀਏ ਅਤੇ ਝੱਲੇ ਬਣ ਕੇ ਆਨੰਦ ਲਈਏ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ।
ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ ਨੀ ਤੇਰੇ ਜੋਗਾ, ਰੱਬ ਨੇ ਤਾਂ ਛੱਡਿਆ ਸੀ ਮੈਂ। ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ ਨੀ ਤੇਰੇ ਜੋਗਾ, ਰੱਬ ਨੇ ਤਾਂ ਛੱਡਿਆ ਸੀ ਮੈਂ। ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ, ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ। ਚੱਲਾ ਜਿਹਾ ਮੈਂ ਤੂੰ ਵੀ ਚੱਲੀ ਮਿਲ ਗਈ, ਚੱਲਾ ਜਿਹਾ ਮੈਂ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ ਤੇ। ਕਾਲ 905-874-7171।
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ, ਵੋ ਭੀ $0 ਟ੍ਰਾਂਸਫਰ ਫੀ ਪਰ। ਆਪ ਪੈਸੇ ਆਨਲਾਈਨ ਯਾ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ। ਆਜ ਹੀ ਆਪਣਾ ਪਹਿਲਾ ਟ੍ਰਾਂਸਫਰ ਕਰੇ ਔਰ ਪਾਏ $50। ਅਧਿਕ ਜਾਣਕਾਰੀ ਕੇ ਲਿਏ cibc.com/transfer ਪਰ ਜਾਏ।
ਵਕਤ ਬਦਲਾ ਤੋ ਵਕਤ ਕੇ ਸਾਥ ਬਦਲੇ ਐਂਟਰਟੇਨਮੈਂਟ ਕੇ ਸਾਧਨ ਵੀ। ਅਬ ਕੇਬਲ, ਸੈਟੇਲਾਈਟ ਯਾ IPTV ਬਾਕਸ ਕੀ ਕੋਈ ਜ਼ਰੂਰਤ ਨਹੀਂ। ਆਜ ਹੀ ਡਾਊਨਲੋਡ ਕਰੀਏ ਈਬਾਬਾ ਐਂਟਰਟੇਨਮੈਂਟ ਐਪ। ਈਬਾਬਾ ਐਂਟਰਟੇਨਮੈਂਟ ਐਪ ਐਂਡਰੋਇਡ TV ਔਰ ਸੈਟਅਪ ਬਾਕਸ ਗੂਗਲ ਪਲੇ ਸਟੋਰ ਪਰ ਅਵੇਲੇਬਲ ਹੈ। ਸੋ ਜਲਦੀ ਸੇ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕੀਜੀਏ ਔਰ ਆਪਣੇ ਫੈਮਿਲੀ ਫ੍ਰੈਂਡਸ ਕੇ ਸਾਥ ਇਹ ਜਾਣਕਾਰੀ ਸ਼ੇਅਰ ਕੀਜੀਏ। ਈਬਾਬਾ ਐਂਟਰਟੇਨਮੈਂਟ ਐਪ।
ਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ